तेरा आपस में फिर जाएंगे तब करे हथियार ना ता पारे मारे सर्व परे हजार सुमार।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत गुरु चरणा च हाजरियां भर के पंचमी दे जोड़ मेले बड़ी श्रद्धा भावना सत्कार नाल मना रहे। अमृत वेले तो गुरु चरणा विच हाजरियां भर के गुरु घर दे रागी सिंघां पासों ढाडी सिंघां पासों कविशर सिंघां पासों सतगुरां दा पावन पवित्र सुजा साहब जी ने सरवण कीता है, गुरबाणी दा कीर्तन सरवण कीता है और 40 मुक्तियां दा पवित्र शहीदी दिहाड़ा भी अज आप जी मना रहे। अज टुट्टी गंढी दिवस है। अज दे दिन श्री मुक्तसर साहब दी धरती ते खिदराने दी ढाब दे कंडे ते भाई मां सिंह दी अगवाई विच 40 सिंघां ने सूबे सरहंद दा मुकाबला करके अपना आपा निछावर करके जेड़ा बेदावा गुरु कलगीधर पातशाह जी महाराज जी नूं उहनां सिंघां लिख के दिता सी, ओह बेदावा पड़वा के टुट्टी गंढी जिन्हां 40 मुक्तियां नूं आपां रोज अरदास विच भी याद करदे हां, पंज प्यारे चार साहिबजादे 40 मुक्ते जिन्हां 40 मुक्तियां नूं रोज अरदास विच याद करके जिन्हां दा ध्यान धारदे हां, अज उन्हां दा शहादत दा दिहाड़ा है, शहीदी दा दिहाड़ा है। जदों मुक्तसर साहब दे किनारे सिंह शहीदियां पा गए ते कलगीधर श्री गुरु गोबिंद सिंह साहब जी महाराज जी उत्थे आए, जदों दुश्मन भज गए ते वेख्या खिदराने दी ढाब तो जिहड़े सिंह जिन्ने जिन्ने कदम वध के अगे हो के लड़े सन, जे कोई 5 कदम अगे वध के लड़िया ते सतगुरां खिताब दिता कहिंदे मेरा 5000 ही जरनैल, कोई 10 कदम वध के अगे लड़िया ते कहिंदे मेरा 10000 ही जरनैल, 20 कदम ते 20000 ही जरनैल। ये रुतबे देंदिआं सिंघां नूं कलगीधर पातशाह जी महाराज उत्थे पहुंचे जिथे भाई मां सिंह जी सिसकियां लै रहे सी, हाले प्राण नहीं सन निकले, शरीर फटड़ है जख्मी है, मानो गुरु कलगीधर जी की उड़ीक कर रहे ने। इन्हे नूं दसम पिता पातशाह जी महाराज जी कोल आए, भाई मां सिंह जी का सिर अपने गोडे ते रखिया, अपने गल च पाए पल्लू दे नाल, सतगुरां ने भाई मां सिंह का चेहरा पूंजिया ते मुख पूंज के कहिंदे मां सिंह मंग की चाहिदा है, जे जिंदगी चाहीदी है तां जीवन दान दे देने, जे राज भाग चाहीदा तां राज दे देने। भाई मां सिंह ने आख्या सतगुरु कोई दुनिया दे पदार्थ दी ख्वाहिश नहीं है, कृपा करो जिहड़ा माझे दे सिंघ तुहानू बिदावा लिख के दे के गए ने ओह बिदावा पाड़ दिओ, साडी टुट्टी गंढ लो, होर कोई तमन्ना नहीं, होर कोई ख्वाहिश नहीं। कलगियां वाले चोजी प्रीतम पातशाह जी महाराज जी ने आख्या मां सिंह कुछ होर मंग लै। भाई मां सिंह ने दोबारा भी यही मंग कीती, महाराज बिदावा पाड़ के टुट्टी गंढ लो। सतगुर आख्या मां सिंह मैं सब कुछ त्याग आया, सब कुछ छड आया, पर यह बिदावा मेरे कमर कस्से विच अज भी है, क्यों मैं जानदा सी कि मेरे सिंह जड़े गए ने जरूर वापस आउणगे। कलगीधर पातशाह ने अपने कमर कस्से चो बिदावा कढ़िया, भाई मां सिंह दियां अखां दे सामने महाराज सच्चे पातशाह ने बिदावा पाड़ के ਮਾਝੇ ਦੇ ਇਲਾਕੇ ਦੇ ਸਿੰਘਾਂ ਦੀ ਟੁੱਟੀ ਗੰਢ ਲਈ ਔਰ ਆਪਣਾ ਬਿਰਧ ਪਾਲਿਆ ਟੁੱਟੀ ਗੰਢ ਨਹਾਰ ਗੋਪਾਲ ਤੇ ਸਤਿਗੁਰਾਂ ਨੇ ਸ੍ਰੀ ਮੁਕਤਸਰ ਸਰੋਵਰ ਦਾ ਜਿਹੜਾ ਪਹਿਲਾਂ ਨਾਂ ਸੀ ਖਿਦਰਾਣੇ ਦੀ ਢਾਬ ਸੀ ਨਾਂ ਆਖਿਆ ਇਹ ਮੁਕਤੀ ਦਾ ਸਰ ਹੈ ਬਚਨ ਕੀਤਾ ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਨੇ ਆਉਣ ਵਾਲੇ ਸਮੇਂ 'ਚ ਜਿਹੜਾ ਕੋਈ ਮਾਈ ਭਾਈ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਉਹਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ ਇਹ ਮੁਕਤੀ ਦਾ ਸਰ ਹੈ ਉਹ ਅੱਜ ਦਾ ਦਿਹਾੜਾ ਹੈ ਵੈਸੇ ਮਨਾਇਆ ਉਦੋਂ ਜਾਂਦਾ ਜਦੋਂ ਮਾਘੀ ਦੀ ਸੰਕ੍ਰਾਂਤ ਹੁੰਦੀ ਕਿਉਂਕਿ ਖਾਲਸੇ ਪੰਥ ਨੇ ਇੱਕ ਮਤਾ ਪਾਸ ਕੀਤਾ ਸੀ ਜਦੋਂ ਸਿੰਘ ਜੰਗਾਂ ਯੁੱਧਾਂ ਦੇ ਵਿੱਚ ਰਹਿੰਦੇ ਸਨ ਜੋੜ ਮੇਲੇ ਮਨਾਉਂਦੇ ਉਦੋਂ ਮਾਲਵੇ ਦੇ ਇਲਾਕੇ 'ਚ ਪਾਣੀ ਨਹੀਂ ਸੀ ਮਿਲਦਾ ਅਤੇ ਗਰਮੀਆਂ ਦੇ ਦਿਨ ਹੋਣ ਕਰਕੇ ਸਿੰਘਾਂ ਨੂੰ ਪਾਣੀ ਦੀ ਕਿੱਲਤ ਆਉਂਦੀ ਸੀ ਤਾਂ ਖਾਲਸੇ ਨੇ ਵਿਚਾਰ ਕੀਤੀ ਵੀ ਇਹ ਦਿਹਾੜਾ ਆਪਾਂ ਮਾਘੀ ਦੀ ਸੰਕ੍ਰਾਂਤ ਨੂੰ ਮਨਾਇਆ ਕਰੀਏ ਤਾਂ ਜੋ ਪਾਣੀ ਦੀ ਵੀ ਘੱਟ ਵਰਤੋਂ ਹੁੰਦੀ ਹੈ ਸਿਆਲਾਂ ਦੇ ਦਿਨਾਂ 'ਚ ਤਾਂ ਉਹ ਮਾਘੀ ਦੀ ਸੰਕ੍ਰਾਂਤ ਨੂੰ ਦਿਹਾੜਾ ਮਨਾਇਆ ਜਾਂਦਾ ਸ੍ਰੀ ਮੁਕਤਸਰ ਸਾਹਿਬ ਜੋੜ ਮੇਲਾ ਕੀਤਾ ਜਾਂਦਾ ਉਹਨਾਂ ਸਾਰੇ ਸ਼ਹੀਦਾਂ ਨੂੰ 40 ਮੁਕਤਿਆਂ ਨੂੰ ਇਸ ਜੰਗ ਵਿੱਚ ਮਾਈ ਭਾਗੋ ਨੇ ਵੀ ਆਪਣੀ ਸੂਰਮਤਾਈ ਵਿਖਾਈ ਪਰ ਮਾਈ ਭਾਗੋ ਜ਼ਖਮੀ ਹਾਲਤ ਵਿੱਚ ਮਿਲੀ ਸਤਿਗੁਰਾਂ ਦਾ ਇਲਾਜ ਕਰਵਾਇਆ ਅਤੇ ਮਾਈ ਭਾਗੋ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕੀਤੀ ਉਹਨਾਂ ਸਾਰੇ 40 ਸਿੰਘਾਂ ਨੂੰ 40 ਮੁਕਤਿਆਂ ਨੂੰ ਕੋਟੀ ਕੋਟੀ ਨਮਸਕਾਰ ਕੋਟੀ ਕੋਟੀ ਪ੍ਰਣਾਮ ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਮਹਿਰਾਜ ਦਾ ਜੰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੈਰੀ ਦਲ ਨਾਲ ਲੜ ਰਹੇ ਨੇ ਲੱਲਾ ਬੇਗ 35,000 ਫੌਜ ਲੈ ਕੇ ਹਮਲਾ ਕੀਤਾ ਰਾਤ ਦਾ ਸਮਾਂ ਰਾਤ ਨੂੰ ਹੀ ਹਮਲਾ ਬੋਲ ਦਿੱਤਾ ਸਤਿਗੁਰਾਂ ਨੇ 100 ਸਿੰਘ ਅੱਗੇ ਭੇਜਿਆ ਹੋਇਆ ਸੀ ਜਦੋਂ ਫੌਜ ਆਏ ਤੁਰਕਾਂ ਦੀ ਗੋਲੀਆਂ ਦਾਗ ਦੇਣਾ ਜਦੋਂ ਤੁਰਕ ਨੇੜੇ ਆਏ ਤੇ ਸਿੰਘਾਂ ਗੋਲੀਆਂ ਦਾਗ ਦਿੱਤੀਆਂ 7,000 ਫੌਜ ਲੱਲਾ ਬੇਗ ਨੇ ਆਪਣੇ ਛੋਟੇ ਭਰਾ ਕੰਬਰ ਬੇਗ ਦੀ ਅਗਵਾਈ 'ਚ ਅੱਗੇ ਭੇਜੀ ਕਿ ਜਾਓ ਅੱਗੇ ਜਾ ਕੇ ਲੜੋ ਕੰਬਰ ਬੇਗ ਬੜੇ ਮਾਣ ਨਾਲ ਚੜ ਕੇ ਗਿਆ ਕਿ ਦਿਨ ਚੜ੍ਹਦਿਆਂ ਤੱਕ ਮੈਂ ਜੰਗ ਜਿੱਤ ਲੈਣੀ ਗੁਰੂ ਜੀ ਨੂੰ ਕਬਜ਼ੇ ਕਰ ਲੈਣਾ ਘੋੜੇ ਕਬਜ਼ੇ ਕਰ ਲੈਣੇ ਨੇ ਪਰ ਜਦੋਂ ਕੰਬਰ ਬੇਗ ਅੱਗੇ ਗਿਆ ਹੁਣ ਇਹ ਆਪ ਤਾਂ ਚੰਗੇ ਭਲੇ ਸੀ ਪਰ ਫੌਜਾਂ ਦਾ ਹਾਲ ਜਿਹੜਾ ਸੀ ਉਹ ਮਾੜਾ ਸੀ ਠੰਡ ਦੇ ਨਾਲ ਸਰਦੀ ਨਾਲ ਕੰਬ ਰਹੇ ਸਨ ਭੁੱਖੇ ਸੀ ਦੋ ਰਾਤਾਂ ਤੋਂ ਸੁੱਤੇ ਨਹੀਂ ਸੀ ਉਹ ਨੀਂਦਰੇ ਸੀ ਥੱਕੇ ਹੋਏ ਸੀ ਹੁਣ ਲੜਨ ਵਾਸਤੇ ਇਹਨਾਂ ਦੇ ਸਰੀਰਾਂ ਵਿੱਚ ਸਾਹ ਸੱਤ ਕੋਈ ਨਹੀਂ ਸੀ ਸਰਦੀ ਦੇ ਨਾਲ ਬੁਰੇ ਹਾਲ ਹੋ ਰਹੇ ਸੀ ਅਤੇ ਤੇਗਾਂ ਇਹਨਾਂ ਨੇ ਕਿਵੇਂ ਚੁੱਕਣੀਆਂ ਸੀ ਬੰਦੂਕਾਂ ਵੀ ਚੁੱਕੀਆਂ ਨਹੀਂ ਸੀ ਜਾ ਰਹੀਆਂ ਜਦੋਂ ਇਹ 7,000 ਫੌਜ ਅੱਗੇ ਚੜ੍ਹ ਕੇ ਆਈ ਤੇ ਇੱਧਰ ਭਾਈ ਜੋਧ ਰਾਏ ਨੇ ਆਪਣੇ ਛੋਟੇ ਭਰਾ ਸਲੇਮ ਸ਼ਾਹ ਨੂੰ ਭੇਜਿਆ 500 ਸਿਪਾਹੀ ਦੇ ਕੇ 500 ਸਿਪਾਹੀਆਂ ਦਾ ਜਥਾ ਲੈ ਕੇ ਸਲੇਮ ਸ਼ਾਹ ਨੇ ਜਦੋਂ ਹਮਲਾ ਕੀਤਾ 7,000 ਫੌਜ ਦੇ ਵਿੱਚ ਜਾ ਵੜੇ ਪਹਿਲਾਂ ਤਾਂ ਗੋਲੀਆਂ ਨਾਲ ਮਾਰੇ ਫਿਰ ਵਿੱਚ ਜਾ ਕੇ ਕਿਰਪਾਨਾਂ ਨਾਲ ਵੱਢੇ ਅਤੇ ਇੱਕਦਮ ਵਿੱਚ ਵੜ ਕੇ ਬਾਹਰ ਨਿਕਲ ਆਏ ਹਨੇਰਾ ਬਹੁਤ ਜ਼ਿਆਦਾ ਸੀ ਧੁੰਦ ਪੈਂਦੀ ਸੀ ਸਰਦੀ ਸੀ ਮਸ਼ਾਲਾਂ ਨਹੀਂ ਸਨ ਬਲ ਰਹੀਆਂ ਬੁੱਝ ਗਈਆਂ ਅਤੇ ਤੁਰਕਾਂ ਨੂੰ ਭਾਜੜ ਪੈ ਗਈ ਜਿਹੜੇ 7,000 ਸਿਪਾਹੀ ਸਨ ਇੱਕ ਦੂਜੇ ਨੂੰ ਹੀ ਵੱਢਣ ਲੱਗ ਪਏ ਇੱਕ ਦੂਜੇ ਨੂੰ ਹੀ ਕੱਟਣਾ ਸ਼ੁਰੂ ਕਰ ਦਿੱਤਾ ਆਹੂ ਲਾਹ ਕੇ ਸੁੱਟ ਦਿੱਤੇ ਭਰਾਵਾਂ ਨੇ ਭਰਾ ਪਿਓ ਨੇ ਪੁੱਤਰ ਪੁੱਤਰਾਂ ਨੇ ਪਿਓ ਜੰਗ ਦੇ ਮੈਦਾਨ 'ਚ ਇਹ ਸਮਝ ਕੇ ਮਾਰ ਦਿੱਤੇ ਵੀ ਗੁਰੂ ਕੇ ਸਿੱਖ ਨੇ ਅਤੇ ਕਹਿੰਦੇ ਵੇਖਦਿਆਂ ਵੇਖਦਿਆਂ 7,000 ਦੇ 7,000 ਸਿਪਾਹੀ ਜੰਗ ਦੇ ਮੈਦਾਨ 'ਚ ਆਪਸ 'ਚ ਕੱਟ ਵੱਢ ਕੇ ਮਾਰੇ ਗਏ ਇਹੋ ਜਿਹੀ ਗੁਰੂ ਸਾਹਿਬ ਦੀ ਕਲਾ ਵਰਤੀ ਜਿਵੇਂ ਕਲਗੀਧਰ ਕਹਿੰਦੇ ਨੇ ਨਾ ਆਪ ਲੜੂ ਨਾ ਫੌਜ ਲੜਾਊ ਭੱਟ ਬੀਰਨ ਸੇਤੀ ਬਾਂਧ ਮੰਗਾਊ ਉਹ ਕਲਾ ਵਰਤੀ ਵੀ ਨਾ ਜੋਧ ਸ਼ਾਹ ਦਾ ਭਰਾ ਸਲੇਮ ਸ਼ਾਹ ਪਿੱਛੇ ਖੜਾ 500 ਸਿਪਾਹੀ ਲੈ ਕੇ ਆਪਸ ਵਿੱਚ ਹੀ ਲੜ ਕੇ ਮਰ ਗਏ ਇਹੋ ਜਿਹਾ ਜੰਗ ਹੋਇਆ ਕਿ ਸਾਫ਼ ਹੀ ਵੇਖਦਿਆਂ ਵੇਖਦਿਆਂ 7,000 ਸਿਪਾਹੀ ਤੁਰਕਾਂ ਦੇ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਮਾਰੇ ਗਏ ਆਓ ਜੰਗ ਜਿਵੇਂ ਜਾਰੀ ਹੈ ਚੱਲ ਰਿਹਾ ਸਰਵਣ ਕਰੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਆਪਸ ਮੈਂ ਫਿਰ ਜਾਏ ਜੇ ਤਬੈ ਕਰੈ ਹਥਿਆਰ।
ਖਾਲਸਾ ਜੀ, ਜਦੋਂ ਤੁਰਕ ਆਪਸ ਵਿਚ ਹੀ ਭਿੜਨ ਲੱਗ ਪਏ, ਆਪਸ ਵਿਚ ਹੀ ਲੜਨ ਲੱਗ ਪਏ ਤੇ ਇਹ ਸਮਝ ਕੇ ਮਾਰਨ ਲੱਗ ਪਏ ਵੀ ਸ਼ਾਇਦ ਸਾਡੇ ਚ ਸਿੱਖ ਆਏ ਬੜੇ ਨੇ, ਪਰ ਉਹਨਾਂ ਨੂੰ ਹਨੇਰੇ ਚ ਇਹ ਨਹੀਂ ਸਮਝ ਆ ਰਹੀ ਵੀ ਜਿਹਨਾਂ ਨੂੰ ਮਾਰ ਰਿਹਾ ਉਹ ਇਹਨਾਂ ਦੇ ਭਰਾ ਬੰਧੂ ਨੇ, ਇਹਨਾਂ ਦੇ ਦਲ ਦੇ ਸਿਪਾਹੀ ਨੇ। ਜਦੋਂ ਆਪਸ ਵਿਚ ਇੱਕ ਦੂਜੇ ਨੂੰ ਮਾਰਦੇ ਨੇ, ਇਧਰੋਂ ਪਿੱਛੋਂ ਸਿੰਘ ਵੀ ਹਮਲਾ ਕਰ ਦਿੰਦੇ ਨੇ, ਸਿੱਖ ਵੀ ਹਮਲਾ ਕਰਕੇ ਵੱਢਣ ਲੱਗ ਪੈਂਦੇ ਹਨ।
ਨਾ ਤਾਂ ਪਾਰੇ ਮੈਂ ਸਰਬ ਪਰੇ ਹਜ਼ਾਰ ਸੁਮਾਰ।
ਕਹਿੰਦੇ ਜੇ ਲੜਦੇ ਨੇ ਆਪਸ ਵਿਚ ਹਥਿਆਰ ਮਾਰਦੇ ਨੇ ਤਾਂ ਜਿਹੜੇ ਨਹੀਂ ਲੜ ਰਹੇ ਉਹ ਪਾਲੇ ਨਾਲ ਠੰਡ ਨਾਲ ਹੀ ਮਰ ਰਹੇ ਨੇ, ਉਹਨਾਂ ਦੇ ਹੱਥਾਂ ਵਿਚ ਹਥਿਆਰ ਜਿਹੜੇ ਫੜੇ ਹੋਏ ਨੇ ਉਹ ਪਾਲੇ ਨਾਲ ਠੰਡ ਨਾਲ ਡਿੱਗਦੇ ਜਾ ਰਹੇ ਨੇ, ਹੱਥ ਪੈਰ ਸੁੰਨ ਹੋਏ ਹੋਏ ਨੇ, ਹੱਥਾਂ ਨਾਲ ਨਾ ਇਹਨਾਂ ਕੋਲੋਂ ਕਿਰਪਾਨਾਂ ਫੜੀਆਂ ਜਾਂਦੀਆਂ ਨੇ ਨਾ ਬੰਦੂਕਾਂ ਫੜੀਆਂ ਜਾਂਦੀਆਂ ਨੇ। ਏਦਾਂ ਸਿੱਖ ਹਮਲਾ ਕਰਦੇ ਤੇ ਇਹਨਾਂ ਨੂੰ ਮਾਰ ਦਿੰਦੇ ਹਨ।
ਸਵਈਆ ਹੀਰ ਅਫਾਤ ਪਰੀ ਬੋ ਦੀਰਗ।
ਕਹਿੰਦੇ ਜਦੋਂ ਏਦਾਂ ਦੀ ਆਫਤ ਆਣ ਪਈ ਤੁਰਕਾਂ ਦੇ ਉੱਤੇ, ਏਦਾਂ ਦੀ ਹਾਲਤ ਇਹਨਾਂ ਤੁਰਕਾਂ ਦੀ ਆਣ ਬਣੀ ਤੇ ਉਸ ਵਕਤ ਕੰਬਰ ਬੇਗ ਜਿਹੜਾ ਇਹਨਾਂ ਦਾ ਜਰਨੈਲ ਸੀ, 7000 ਸਿਪਾਹੀ ਲੈ ਕੇ ਅੱਗੇ ਆਇਆ ਸੀ, ਉਹਨੇ ਆਪਣੇ ਨਾਲ ਦੇ ਸਿਪਾਹੀਆਂ ਤੇ ਪਈ ਹੋਈ ਆਫਤ ਵੇਖੀ ਹੈ।
ਕੰਬਰ ਬੇਗ ਟਿਓ ਪਿੱਛੇ ਆਏ।
ਕੰਬਰ ਬੇਗ ਪਿੱਛੇ ਹਟ ਗਿਆ, ਉਹਨੂੰ ਸਮਝ ਨਹੀਂ ਸੀ ਆ ਰਹੀ ਵੀ ਅੱਗੇ ਕੀ ਹੋ ਰਿਹਾ, ਉਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਆਪਸ ਵਿੱਚ ਲੜ ਰਹੇ ਨੇ ਜਾਂ ਸਿੱਖ ਮਾਰ ਰਹੇ ਨੇ, ਸੋਝੀ ਨਹੀਂ ਸੀ ਆ ਰਹੀ, ਹਨੇਰਾ ਸੀ। ਤੇ ਕਹਿੰਦੇ ਕੰਬਰ ਬੇਗ ਉਸ ਵੇਲੇ ਲੜਦਾ ਲੜਦਾ ਪਿੱਛੇ ਨੂੰ ਹਟ ਗਿਆ ਔਰ ਪਿੱਛੇ ਨੂੰ ਹਟ ਕੇ ਆਪਣੇ ਦਲ ਵਿੱਚ ਜਾ ਰਲਿਆ।
ਫਿਰ ਮਸ਼ਾਲ ਬਿਸਾਲ ਜਲਾਏ।
ਜਿਹੜੀਆਂ ਪਹਿਲੀਆਂ ਮਸ਼ਾਲਾਂ ਬਾਲੀਆਂ ਸੀ ਉਹ ਬੁੱਝ ਗਈਆਂ ਸੀ, ਜਿਸ ਕਰਕੇ ਹਨੇਰੇ ਚ ਕੁਝ ਨਜ਼ਰ ਨਹੀਂ ਸੀ ਆ ਰਿਹਾ। ਕੰਬਰ ਬੇਗ ਨੇ ਪਿੱਛੇ ਹਟ ਕੇ ਦੁਬਾਰਾ ਮਸ਼ਾਲਾਂ ਬਾਲੀਆਂ, ਦੁਬਾਰਾ ਮਸ਼ਾਲਾਂ ਨੂੰ ਅੱਗ ਲਾ ਕੇ ਮਸ਼ਾਲਾਂ ਪ੍ਰਜਵਲਿਤ ਕੀਤੀਆਂ ਹਨ।
ਕਰਾਲ ਪਿਖਿਓ ਦਲ ਕੋ ਸਮਦਾਏ।
ਜਦੋਂ ਮਸ਼ਾਲਾਂ ਬਾਲੀਆਂ ਤੇ ਫਿਰ ਇਹਨੂੰ ਦਿਸਿਆ ਵੀ ਇਹਦੇ ਦਲ ਦਾ ਤਾਂ ਬੁਰਾ ਹਾਲ ਹੋ ਗਿਆ, ਹਨੇਰੇ ਚ ਪਹਿਲਾਂ ਪਤਾ ਨਹੀਂ ਲੱਗਾ, ਜਦੋਂ ਮਸ਼ਾਲਾਂ ਬਾਲ ਕੇ ਵੇਖਿਆ ਤੇ ਵੇਖਿਆ ਕਿ ਦਲ ਦੀ ਹਾਲਤ ਬੜੀ ਭਿਆਨਕ ਹੋ ਗਈ ਹੈ। ਜਿਹੜੇ 7000 ਸਿਪਾਹੀ ਅੱਗੇ ਲੜਨ ਵਾਸਤੇ ਲਿਆਇਆ ਸੀ ਉਹ ਤਾਂ ਸਾਰੇ ਹੀ ਮਾਰੇ ਗਏ ਨੇ, ਉਹ ਤਾਂ ਸਾਰੇ ਮਰ ਮੁੱਕ ਗਏ ਨੇ।
ਬੀਰਨ ਪੈਬੋ ਬੀਰ ਪਰੇ।
ਮਸ਼ਾਲਾਂ ਬਾਲ ਕੇ ਵੇਖਿਆ ਵੀ ਸੂਰਮਿਆਂ ਦੇ ਉੱਤੇ ਸੂਰਮੇ ਡਿੱਗੇ ਪਏ ਨੇ, ਲੋਥਾਂ ਦੇ ਉੱਤੇ ਲੋਥਾਂ ਦੇ ਢੇਰ ਲੱਗੇ ਪਏ ਨੇ।
ਗਨ ਘੋਰਨ ਪੈ ਘੋਰੇ ਇਥਾਏ।
ਘੋੜਿਆਂ ਦੇ ਉੱਤੇ ਘੋੜੇ ਡਿੱਗੇ ਹੋਏ ਨੇ, ਘੋੜਿਆਂ ਥੱਲੇ ਘੋੜੇ ਦੱਬੇ ਹੋਏ ਨੇ।
ਕੈਸੇ ਪਈ ਮ੍ਰਿਤ ਏ ਸਗਰੇ।
ਹੁਣ ਕੰਬਰ ਬੇਗ ਹੈਰਾਨੀ ਨਾਲ ਵੇਖਦਾ ਵੀ ਇਹ ਸਾਰੇ ਮਰ ਕਿਵੇਂ ਗਏ, ਇੰਨਾ ਤਾਂ ਜੰਗ ਵੀ ਨਹੀਂ ਹੋਇਆ, ਗੁਰੂ ਕੋਲ ਇੰਨੀ ਫੌਜ ਵੀ ਕੋਈ ਨਹੀਂ, 7000 ਬੰਦੇ ਮਰ ਜਾਣੇ ਉਹ ਵੀ ਪਲਾਂ ਦੇ ਵਿੱਚ ਹੀ, ਕੁਝ ਘੜੀਆਂ ਦੇ ਵਿੱਚ ਹੀ, ਹੈਰਾਨੀ ਦੀ ਗੱਲ। ਕੰਬਰ ਬੇਗ ਸੋਚਦਾ ਕਹਿੰਦਾ ਇਹ ਸਾਰੇ ਕਿਵੇਂ ਮਰ ਗਏ ਨੇ।
ਬਹੁਤ ਸੋਚਿਤ ਹੈ ਚਿਤ ਮੈਂ ਦੁੱਖ ਪਾਏ।
ਮਨ ਚ ਸੋਚਦਾ ਤੇ ਬੜਾ ਦੁਖੀ ਹੁੰਦਾ ਕੰਬਰ ਬੇਗ, ਬੜਾ ਹੈਰਾਨ ਹੁੰਦਾ।
ਕਾਉ ਪਕਾ ਪਕ ਬੋਲਤ ਹੈ ਬਹੁ।
ਸੂਰਮਿਆਂ ਦੇ ਸਰੀਰਾਂ ਵਿੱਚ ਜਿਹੜੇ ਜ਼ਖਮ ਨੇ ਉਹ ਪੱਕ ਪੱਕ ਕਰਕੇ ਬੋਲਦੇ ਨੇ, ਉਹਨਾਂ ਵਿੱਚੋਂ ਖੂਨ ਦੇ ਫੁਹਾਰੇ ਛੁੱਟਦੇ ਨੇ ਤੇ ਪੱਕ ਪੱਕ ਕਰਕੇ ਖੂਨ ਉੱਬਲ ਉੱਬਲ ਕੇ ਬਾਹਰ ਨੂੰ ਨਿਕਲਦਾ ਹੈ।
ਸ਼ਰੋਣਤ ਪੂਤਲ ਬੀਚ ਬਯੋ।
ਔਰ ਧਰਤੀ ਦੇ ਉੱਤੇ ਲਹੂ ਦੀਆਂ ਤਤੀਰੀਆਂ ਵਹਿੰਦੀਆਂ ਜਾ ਰਹੀਆਂ ਨੇ, ਧਰਤੀ ਲਾਲ ਸੁਰਖ ਨਜ਼ਰ ਆਉਂਦੀ ਹੈ ਸੂਰਮਿਆਂ ਦੇ ਖੂਨ ਨਾਲ। ਜਿਹੜੀ ਧਰਤੀ ਦੇ ਉੱਤੇ ਮਿੱਟੀ ਆ ਉਹ ਸੂਰਮਿਆਂ ਦੇ ਖੂਨ ਨਾਲ ਲਹੂ ਨਾਲ ਗਾਰਾ ਬਣ ਗਈ ਹੈ।
ਬਾਹ ਕੱਟੀ ਕੇ ਜੰਗ ਕੱਟੀ ਕੇ।
ਕਿਸੇ ਸੂਰਮੇ ਦੀ ਬਾਂਹ ਵੱਡੀ ਤੜਫ ਰਹੀ ਆ, ਕਿਸੇ ਦੀ ਲੱਤ ਵੱਡੀ ਹੋਈ ਕੱਟੀ ਨਜ਼ਰ ਆ ਰਹੀ ਹੈ।
ਗਰੀਬ ਕੱਟੀ ਧਰ ਵੇਖ ਰਹੇ।
ਕਿਸੇ ਦਾ ਸਿਰ ਵੱਢਿਆ ਗਿਆ, ਧੋਣ ਵੱਢੀ ਗਈ ਤੇ ਧੜ ਵੱਖਰਾ ਨਜ਼ਰ ਆਉਂਦਾ ਤੇ ਮੁੰਡੀ ਪਤਾ ਨੀ ਕਿੱਥੇ ਫਿਰ ਰਹੀ ਹੈ, ਸਿਰ ਪਤਾ ਨੀ ਕਿਸ ਪਾਸੇ ਜੰਗ ਦੇ ਮੈਦਾਨ ਚ ਖਿੰਡ ਗਿਆ ਹੈ।
ਕੋ ਗੁਲਕਾਂ ਲੱਗ ਪ੍ਰਾਣ ਦੇ।
ਕਈਆਂ ਨੂੰ ਗੋਲੀਆਂ ਲੱਗੀਆਂ ਨੇ, ਕਿਉਂਕਿ ਆਪਸ ਵਿੱਚ ਹੀ ਮਾਰ ਦਿੱਤਾ ਨਾ ਇੱਕ ਦੂਜੇ ਨੂੰ 7000 ਸੂਰਮਿਆਂ ਨੇ, ਕਿਸੇ ਦੇ ਗੋਲੀ ਵੱਜੀ ਤੇ ਗੋਲੀ ਨਾਲ ਮਾਰਿਆ ਗਿਆ।
ਤੜਫਤ ਕਿਤੇ ਮੁਕ ਹਾਏ ਕਯੋ।
ਤੇ ਕਈ ਜ਼ਖਮੀ ਹੋਏ ਤੜਫਰੇ। ਇਹ ਉਦੋਂ ਵੇਖਿਆ ਕੰਬਰ ਬੇਗ ਨੇ ਜਦੋਂ ਨੇ ਮਸ਼ਾਲਾਂ ਜਗਾਈਆਂ, ਮਸ਼ਾਲਾਂ ਜਗਾ ਕੇ ਫਿਰ ਇਹਨੂੰ ਨਜ਼ਰ ਆਇਆ ਕਿ ਕਈ ਤੜਫ ਰਹੇ ਸੀ ਤੇ ਜਿਹੜੇ ਤੜਫਦੇ ਸਨ ਉਹ ਮੂੰਹ ਤੋਂ ਹਾਏ ਹਾਏ ਕਰਦੇ ਸਨ।
ਉਹਦੇ ਪਰੇ ਇੱਕ ਸੀਧੇ ਪਰੇ,
ਕੋਈ ਮੂਧਾ ਡਿੱਗਾ ਪਿਆ ਕੋਈ ਸਿੱਧਾ ਡਿੱਗਾ ਪਿਆ ਹੈ।
ਇੱਕ ਟੇਢੇ ਪਰੇ ਬਦ ਘਾਵ ਲਿਓ,
ਇੱਕ ਟੇਢੇ ਡਿੱਗੇ ਹੋਏ ਨੇ, ਇਹਨਾਂ ਨੂੰ ਬੜੇ ਵੱਡੇ ਘਾਵ ਲੱਗੇ ਹੋਏ ਨੇ, ਜ਼ਖਮ ਲੱਗੇ ਹੋਏ ਨੇ, ਕਈਆਂ ਦੀਆਂ ਛਾਤੀਆਂ ਚ ਦੁਗਾੜਾ ਵੱਜਾ ਤੇ ਛਾਤੀ ਵਾਲੀ ਜਗ੍ਹਾ ਫੱਟ ਕੇ ਦੋ ਹਿੱਸਿਆਂ ਚ ਵੰਡ ਗਈ ਹੈ, ਕਈਆਂ ਦੇ ਪੇਟ ਵਿੱਚ ਨੇਜਾ ਖੁੱਭਿਆ ਹੋਇਆ, ਕਈਆਂ ਦੇ ਕਿਰਪਾਨ ਵੱਜੀ ਹੋਈ ਹੈ। ਕਹਿੰਦੇ ਬੜੇ ਬੜੇ ਵੱਡੇ ਘਾਵ ਤੇ ਜ਼ਖਮ ਸੂਰਮਿਆਂ ਦੇ ਤਨ ਤੇ ਨਜ਼ਰ ਆਉਂਦੇ ਨੇ।
ਕੰਬਰ ਬੇਗ ਪਤਿਓ ਨਰਕੋ,
ਕੰਬਰ ਬੇਗ ਨੇ ਉਸ ਵੇਲੇ ਜਦੋਂ ਆਪਣੇ ਦਲ ਦੀ ਹਾਲਤ ਵੇਖੀ ਨਾ ਕਿ 7000 ਸੂਰਮੇ ਸਾਰੇ ਹੀ ਨਿਪਟ ਗਏ, ਸਾਰੇ ਹੀ ਮਾਰੇ ਗਏ, ਉਸ ਵੇਲੇ ਕੰਬਰ ਬੇਗ ਨੇ ਆਪਣਾ ਇੱਕ ਸਿਪਾਹੀ ਪਿੱਛੇ ਭੇਜਿਆ ਲੱਲਾ ਬੇਗ ਦੇ ਕੋਲ।
ਬੇਗ ਲੱਲਾ ਸੁਦ ਜਾਏ ਸੁਣਾਏ,
ਉਹ ਸਿਪਾਹੀ ਗਿਆ ਕੰਬਰ ਬੇਗ ਦਾ ਭੇਜਿਆ ਲੱਲਾ ਬੇਗ ਜਰਨੈਲ ਦੇ ਕੋਲ, ਲੱਲਾ ਬੇਗ ਦੇ ਕੋਲ ਜਾ ਕੇ ਉਹਨੇ ਖਬਰ ਦਿੱਤੀ,
ਇੱਕ ਤੁਸੀਂ ਤੇ ਅੰਗ ਗਏ ਠਰ।
ਕਹਿਣ ਲੱਗਾ ਲੱਲਾ ਬੇਗ ਜੀ, ਇੱਕ ਤਾਂ ਠੰਡ ਦੇ ਨਾਲ ਸਰੀਰਾਂ ਦੇ ਅੰਗ ਠਰ ਗਏ ਨੇ, ਹੱਥ ਪੈਰ ਕੰਬ ਗਏ ਨੇ, ਇੰਨੀ ਜ਼ਿਆਦਾ ਸ਼ੀਤ ਲਹਿਰ ਚੱਲ ਰਹੀ ਹੈ ਕਿ ਹੱਥਾਂ ਚੋਂ ਹਥਿਆਰ ਡਿੱਗਦੇ ਜਾ ਰਹੇ ਨੇ।
ਦੂਸਰ ਹੈ ਤਮ ਕੋ ਸਮਦਾਏ,
ਦੂਜਾ ਬਹੁਤ ਜ਼ਿਆਦਾ ਹਨੇਰਾ, ਸੰਘਣਾ ਹਨੇਰਾ, ਤੇ ਸੰਘਣੇ ਹਨੇਰੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ।
ਆਪਸ ਮੈਂ ਕਟ ਸੈਨ ਮਰੇ,
ਜਿੰਨੀ ਫੌਜ ਤੁਸੀਂ ਭੇਜੀ ਸੀ ਅੱਗੇ ਉਹ ਸਭ ਆਪਸ ਵਿੱਚ ਹੀ ਲੜ ਲੜ ਕੇ ਮਰ ਗਏ ਨੇ, ਪਤਾ ਹੀ ਨਹੀਂ ਲੱਗਾ ਉਹਨਾਂ ਨੂੰ ਵੀ ਅਸੀਂ ਕਿਹਨੂੰ ਮਾਰ ਰਹੇ ਹਾਂ। ਜਿੰਨੀ ਫੌਜ 7000 ਤੁਸੀਂ ਅੱਗੇ ਭੇਜੀ ਸੀ ਉਹ ਆਪਸ ਵਿੱਚ ਹੀ ਲੜ ਲੜ ਕੇ ਮਰ ਗਏ ਨੇ।
ਨਾ ਸਰਿਓ ਕੁਝ ਸ਼ਤਰੂ ਖਰੇ ਸਮਾਏ,
ਇੰਨੀ ਫੌਜ ਮਰ ਗਈ, 7000 ਸਿਪਾਹੀ ਮਰ ਗਏ ਨੇ ਤੇ ਕੰਮ ਕੋਈ ਵੀ ਸਿੱਧ ਨਹੀਂ ਹੋਇਆ। ਦੁਸ਼ਮਣ ਫਿਰ ਅੱਗੇ ਉਸੇ ਤਰ੍ਹਾਂ ਖੜਾ, ਉਹਨਾਂ ਦਾ ਇੱਕ ਬੰਦਾ ਵੀ ਨਹੀਂ ਮਾਰਿਆ ਗਿਆ, ਸਾਡੇ ਕੋਲੋਂ ਇੱਕ ਬੰਦਾ ਵੀ ਖਤਮ ਨਹੀਂ ਕੀਤਾ ਗਿਆ, ਸਾਡੇ 7000 ਮਾਰੇ ਗਏ ਨੇ ਤੇ ਦੁਸ਼ਮਣ ਸਾਡੇ ਫਿਰ ਸਾਹਮਣੇ ਉਸੇ ਤਰ੍ਹਾਂ ਹੀ ਖੜਾ ਹੈ।
ਜੋ ਪਹੁੰਚਿਓ ਦਲ ਅਗਰ ਪਠਾਵੋ,
ਜਿਹੜਾ ਦਲ ਤੁਸੀਂ ਅੱਗੇ ਭੇਜਿਆ ਹੋਇਆ ਹੈ,
ਸਮੁੱਖ ਹੋਏ ਕਰੇ ਜੋ ਲੜਾਈ,
ਹੁਣ ਹੋਰ ਦਲ ਭੇਜੋ ਕਿਉਂਕਿ ਜਿਹੜਾ ਦਲ ਪਹਿਲਾਂ ਭੇਜਿਆ ਸੀ ਉਹ ਤਾਂ ਮਾਰਿਆ ਜਾ ਚੁੱਕਾ। ਲੱਲਾ ਬੇਗ ਜੀ, ਹੁਣ ਨਵੀਂ ਫੌਜ ਭੇਜੋ, ਨਵਾਂ ਦਲ ਭੇਜੋ ਜਿਹੜਾ ਅੱਗੇ ਜਾ ਕੇ ਲੜੇ, ਕਿਉਂਕਿ ਜਿਹੜਾ ਦਲ 7000 ਦਾ ਪਹਿਲਾਂ ਭੇਜਿਆ ਉਹ ਮਾਰਿਆ ਜਾ ਚੁੱਕਾ ਹੈ।
ਯੋ ਸੁਣ ਸ਼੍ਰੋਣ ਰਿਓ ਬਿਸਮਾਏ,
ਲੱਲਾ ਬੇਗ ਨੇ ਜਦੋਂ ਸੁਣਿਆ 7000 ਫੌਜ ਹੁਣੇ ਤਾਂ ਗਈ, ਹੁਣੇ ਹੀ ਮਾਰੀ ਗਈ, ਇੱਕਦਮ ਦੰਗ ਰਹਿ ਗਿਆ, ਦੰਦਾਂ ਥੱਲੇ ਉਂਗਲੀਆਂ ਚਬਾਣ ਲੱਗਾ, ਹੈਰਾਨ ਹੋ ਗਿਆ ਲੱਲਾ ਬੇਗ, ਇਹ ਭਲਾ ਕਿਵੇਂ ਹੋ ਸਕਦਾ ਹੈ।
ਮਰਿਓ ਦਲ ਬਾਦ ਸਰਿਓ ਨੈ ਕਾਜੂ,
ਐਡਾ ਵੱਡਾ ਦਲ ਮਰ ਗਿਆ, 7000 ਕੋਈ ਥੋੜੀ ਫੌਜ ਨਹੀਂ ਹੁੰਦੀ, ਏਡੀ ਫੌਜ ਮਾਰੀ ਗਈ ਤੇ ਕੰਮ ਕੋਈ ਵੀ ਨਹੀਂ ਸਰਿਆ, ਕਾਰਜ ਕੋਈ ਵੀ ਸਿੱਧ ਨਹੀਂ ਹੋਇਆ।
ਬੇਗ ਲੱਲਾ ਪੁਨ ਆਇਸ ਦੇ,
ਲੱਲਾ ਬੇਗ ਪਹਿਲਾਂ ਤਾਂ ਹੈਰਾਨ ਹੋਇਆ ਪਰ ਹੁਣ ਹੈਰਾਨੀ ਨਾਲ ਕੀ ਬਣਦਾ ਸੀ, ਇਹ ਤਾਂ ਸੱਚਾਈ ਸੀ, ਇਹ ਤਾਂ ਹੋਇਆ ਹੈ। ਲੱਲਾ ਬੇਗ ਨੇ ਉਸ ਵੇਲੇ ਹੁਕਮ ਕੀਤਾ ਦੂਜੇ ਦਲ ਨੂੰ,
ਸਾਵਧਾਨ ਕੋਏ ਸਮੂਹ ਸਮਾਜੋ,
ਇਹਨੇ ਆਪਣੇ ਦੂਜੇ ਦਲ ਨੂੰ ਸਾਵਧਾਨ ਕੀਤਾ, ਕਹਿੰਦਾ ਸੂਰਮਿਓ ਸਾਵਧਾਨ ਹੋਵੋ, ਵੇਖੋ ਤੁਹਾਡੇ ਭਾਈ ਬੰਧੂ ਅੱਗੇ ਜੰਗ ਦੇ ਮੈਦਾਨ ਚ ਕਿਵੇਂ ਮਾਰੇ ਗਏ ਨੇ,
ਆਪਸ ਕੀ ਕਰ ਲਿਓ ਪਛਾਣ,
ਉਹ ਆਪਸ ਵਿੱਚ ਤਾਂ ਪਛਾਣ ਲਿਆ ਕਰੋ ਇੱਕ ਦੂਜੇ ਨੂੰ, ਮਾਰਨ ਲੱਗੇ ਹੋ ਇੰਨੀ ਵੀ ਸੋਝੀ ਨਹੀਂ, ਆਪਸ ਵਿੱਚ ਹੀ ਲੜ ਕੇ ਮਰ ਗਏ ਨੇ, ਦੁਸ਼ਮਣਾਂ ਨੇ ਤਾਂ ਕੀ ਮਾਰਨਾ ਸੀ। ਕਹਿਣ ਲੱਗਾ ਇੱਕ ਦੂਜੇ ਦੀ ਪਹਿਚਾਣ ਰੱਖੋ, ਆਪਸ ਵਿੱਚ ਇੱਕ ਦੂਜੇ ਨੂੰ ਪਹਿਚਾਣ ਕੇ ਸਾਵਧਾਨੀ ਨਾਲ ਲੜੋ।
ਮਹਾਨ ਹਨੋ ਗੁਰ ਜਾਏ ਨਾ ਭਾਜੋ,
ਜਾਓ ਜਾ ਕੇ ਗੁਰੂ ਨੂੰ ਮਾਰੋ ਤਾਂ ਜੋ ਗੁਰੂ ਕਿਤੇ ਭੱਜ ਨਾ ਜਾਵੇ, ਗੁਰੂ ਕਿਤੇ ਨੱਠ ਨਾ ਜਾਵੇ।
ਜਾਏ ਕੋ ਦ੍ਵੈ ਸਰਦਾਰ ਪਠਾਨਨ ਕੇ, ਦਲ ਆਗੇ ਹਜ਼ਾਰੋਂ ਅਹੈ ਜਿਨ ਸੰਗ,
ਪਹਿਲਾਂ ਜਾਓ ਹੁਣ ਰਾਤ ਦਾ ਸਮੇਂ, ਦਿਨ ਚੜ੍ਹਦਿਆਂ ਤੱਕ ਆਪਾਂ ਗੁਰੂ ਜੀ ਨੂੰ ਫੜ ਕੇ ਪਕੜ ਕੇ ਲੈ ਚੱਲੀਏ। ਉਸ ਵੇਲੇ ਲੱਲਾ ਬੇਗ ਨੇ ਆਪਣੇ ਦੋ ਜਰਨੈਲ ਜਿਹੜੇ ਬੜੇ ਸੂਰਮੇ ਸਨ, ਬੜੇ ਬਹਾਦਰ ਸਨ, ਉਹ ਦੋ ਸਰਦਾਰ ਪਠਾਨ ਜਿਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ਚ ਫੌਜ ਸੀ, ਉਹ ਦੋ ਸਰਦਾਰ ਲੱਲਾ ਬੇਗ ਨੇ ਚੁਣ ਕੇ ਭੇਜੇ ਹਨ।
ਆਏ ਸਦੀਨਸ ਸਿੱਖ ਸਿਖਾਏ,
ਉਹਨਾਂ ਦੋ ਪਠਾਣਾ ਨੂੰ, ਦੋ ਸਰਦਾਰਾਂ ਨੂੰ ਆਗਿਆ ਦੇ ਕੇ ਲੱਲਾ ਬੇਗ ਨੇ ਤਿਆਰ ਕਰਕੇ ਉਹਨਾਂ ਨੂੰ ਸਿੱਖਿਆ ਸਿਖਾ ਕੇ ਭੇਜਿਆ।
ਦਲ ਨਾਨਕੂ ਚਿੱਤ ਤਾਏ ਉਮੰਗਾ,
ਔਰ ਬੜੇ ਚਾਓ ਨਾਲ ਬੜੀ ਉਮੰਗ ਦੇ ਨਾਲ ਉਹ ਦੋਵੇਂ ਜਰਨੈਲ ਆਪਣੇ ਨਾਲ ਹਜ਼ਾਰਾਂ ਦੀ ਫੌਜ, ਤਕਰੀਬਨ 8,000 ਫੌਜ ਦਾ ਜਥਾ ਦੁਬਾਰਾ ਲੈ ਕੇ ਦੋਵੇਂ ਜਰਨੈਲ ਚੱਲੇ ਹਨ।
ਭੀਖਨ ਖਾਨ ਬੜੋ ਬਲਵਾਨ,
ਇਹਨਾਂ ਵਿੱਚੋਂ ਇੱਕ ਜਰਨੈਲ ਦਾ ਨਾਂ ਹੈ ਭੀਖਣ ਖਾਨ।
ਸੰਜੋਏ ਕੋ ਪਾਏ ਰਿਓ ਸਰਬੰਗਾ,
ਇਹਨੇ ਆਪਣੇ ਸਰੀਰ ਤੇ ਸੰਜੋ ਪਾਈ ਹੋਈ ਹੈ, ਸਾਰੇ ਸਰੀਰ ਨੂੰ ਸੰਜੋ ਨਾਲ ਢੱਕਿਆ ਹੋਇਆ।
ਦੂਸਰ ਨਾਮ ਕਹੇ ਗੁਲ ਖਾਂ,
ਤੇ ਦੂਜਾ ਜਰਨੈਲ ਇਹਦਾ ਨਾਂ ਹੈ ਗੁਲ ਖਾਂ, ਇੱਕ ਦਾ ਨਾਂ ਭੀਖਣ ਖਾਂ ਜਿਨ੍ਹਾਂ ਨੂੰ ਹੁਣ ਲੱਲਾ ਬੇਗ ਨੇ ਭੇਜਿਆ ਅੱਗੇ ਲੜਨ ਵਾਸਤੇ, ਇੱਕ ਦਾ ਨਾਂ ਭੀਖਣ ਖਾਂ ਹੈ ਤੇ ਦੂਜੇ ਦਾ ਨਾਂ ਗੁਲ ਖਾਂ ਹੈ।
ਆਗੇ ਕਰੇ ਬੋ ਬਾਰ ਹੀ ਜੰਗਾਂ,
ਇਹ ਨਵੇਂ ਜਰਨੈਲ ਨੇ, ਇਹਨਾਂ ਨੇ ਪਹਿਲਾਂ ਵੀ ਬੜੀਆਂ ਜੰਗਾਂ ਲੜੀਆਂ ਨੇ, ਇਹਨਾਂ ਨੂੰ ਜੰਗ ਯੁੱਧ ਕਰਨ ਦਾ ਪਤਾ ਸੀ, ਪਹਿਲਾਂ ਵੀ ਇਹਨਾਂ ਨੇ ਬਹੁਤ ਸਾਰੇ ਜੰਗ ਯੁੱਧ ਲੜੇ ਹੋਏ ਤੇ ਜਿੱਤੇ ਹੋਏ ਨੇ।
7,000 ਕੋ ਮਰਵਾਏ ਕੈ,
ਅੱਗੇ 7,000 ਫੌਜਾਂ ਮਰਵਾ ਚੁੱਕਾ ਹੈ ਲੱਲਾ ਬੇਗ।
8,000 ਕਰੇ ਪੁਨ ਆਗੇ,
ਭੀਖਣ ਖਾਂ ਤੇ ਗੁਲ ਖਾਂ ਦੋਵਾਂ ਜਰਨੈਲਾਂ ਦੇ ਨਾਲ ਇਹਨੇ 8,000 ਹੋਰ ਫੌਜ ਭੇਜੀ, 7,000 ਮਰਵਾ ਚੁੱਕਾ ਹੈ, 8,000 ਫੌਜ ਹੋਰ ਭੇਜੀ ਅੱਗੇ ਲੜਨ ਵਾਸਤੇ।
ਚੋਬ ਦਮਾਮਨ ਬ੍ਰਿੰਦ ਖਾਨੇ,
ਖਾਲਸਾ ਜੀ ਨਗਾਰੇ ਤੇ ਚੋਬਾਂ ਵੱਜ ਗਈਆਂ ਜਦੋਂ ਦੋਵੇਂ ਜਰਨੈਲਾਂ ਨੇ ਚੜ੍ਹਾਈ ਕੀਤੀ 8,000 ਫੌਜ ਲੈ ਕੇ, ਨਗਾਰਿਆਂ ਤੇ ਦੋਹਰੀਆਂ ਚੋਬਾਂ ਮਾਰ ਕੇ ਨਗਾਰੇ ਵਜਾਏ ਗਏ।
ਬੜ ਹੋਤ ਕਰੇ ਹਮ ਵੀਰ ਮੈਂ ਪਾਗੇ,
ਬੜੀ ਬਹਾਦਰੀ ਦੇ ਨਾਲ ਰੌਲਾ ਪਾਉਂਦੇ ਹੋਏ ਚਲੇ ਜਾ ਰਹੇ ਨੇ, ਵੀਰ ਰਸ ਦੇ ਵਿੱਚ ਭਿੱਜੇ ਹੋਏ ਨੇ।
ਵੀਰ ਕਹਾ ਦਲ ਥਾਨ ਪਿਰੈ,
ਪਰ ਕਹਿੰਦੇ ਹੁਣ ਆਪ ਤਾਂ ਇਹ ਜਰਨੈਲ ਬਹਾਦਰ ਨੇ, ਕਿਉਂਕਿ ਇਹਨਾਂ ਨੂੰ ਖਾਣ ਨੂੰ ਵੀ ਮਿਲ ਗਿਆ, ਆਰਾਮ ਕਰਨ ਨੂੰ ਵੀ ਸਮਾਂ ਮਿਲ ਗਿਆ, ਕੱਪੜੇ ਵੀ ਮੋਟੇ ਪਾਏ ਹੋਏ ਸੀ ਇਹਨਾਂ ਨੇ, ਪਰ ਜਿਹੜੀ ਫੌਜ ਸੀ ਨਾਲ ਉਹਨਾਂ ਦੇ ਵਿੱਚ ਉਹਨਾਂ ਦੀ ਮਜਬੂਰੀ ਨੀ ਵੇਖੀ ਇਹਨਾਂ ਨੇ, ਉਹ ਵਿਚਾਰੇ ਹੁਣ ਕਿਵੇਂ ਲੜਨ ਜਿਹੜੇ ਦੂਜੇ ਨਾਲ ਦੇ ਸੂਰਮੇ ਨੇ।
ਤਿੰਨ ਤੀਨੋ ਕਾਰਨ ਤੇ ਤਨ ਲਾਗੇ,
ਉਹਨਾਂ ਨੂੰ ਤਿੰਨੇ ਕਾਰਨ ਲੱਗੇ ਹੋਏ ਨੇ, ਕਿਹੜਾ ਕਿਹੜਾ, ਇੱਕੋ ਭੁੱਖੇ ਨੇ, ਇੱਕੋ ਥੱਕੇ ਹੋਏ ਨੇ, ਇੱਕ ਠੰਡ ਦੇ ਨਾਲ ਉਹਨਾਂ ਦੇ ਹੱਥ ਪੈਰ ਠਰੇ ਹੋਏ ਨੇ, ਇਹ ਤਿੰਨੇ ਕਾਰਨ ਉਹਨਾਂ ਫੌਜਾਂ ਨੂੰ ਲੱਗੇ ਹੋਏ ਨੇ, ਹੁਣ ਲੜਨ ਕਿਵੇਂ। ਜਰਨੈਲ ਤਾਂ ਦੋਵੇਂ ਉਤਸ਼ਾਹ ਨਾਲ ਚੱਲ ਪਏ, ਪਰ ਜਿਹੜੀ ਨਾਲ 8,000 ਫੌਜ ਗਈ ਆ ਉਹਨਾਂ ਚ ਕਿਸੇ ਚ ਲੜਨ ਦਾ ਚਾਓ ਕੋਈ ਨੀ, ਉਹ ਸਭ ਮਨ ਬੁੱਝੇ ਹੋਏ, ਥੱਕੇ ਟੁੱਟੇ ਹੋਏ, ਭੁੱਖੇ ਹੋਏ, ਉਹ ਨੀਂਦਰੇ, ਉਹ ਚੱਲ ਪਏ ਨੇ।
ਕਾਲ ਕੇ ਪ੍ਰੇਰੇ ਕਾ ਬਸ ਚੱਲ,
ਮੌਤ ਦੇ ਪ੍ਰੇਰੇ ਹੋਏ ਨੇ, ਹੁਣ ਇਹਨਾਂ ਦਾ ਵੀ ਕੀ ਬਸ ਚੱਲਣਾ, ਇਹਨਾਂ ਤੇ ਜਾਣਾ ਹੀ ਸੀ ਅੱਗੇ, ਕਾਲ ਦੇ ਪ੍ਰੇਰੇ ਹੋਏ ਅੱਗੇ ਚੱਲ ਪਏ।
ਵੈ ਨਾ ਸੰਭਾਲਣ ਜਾਸ ਹੈ ਭਾਗੇ,
ਅੱਗੇ ਜਾ ਰਹੇ ਨੇ ਪਰ ਇਹਨਾਂ ਦੇ ਕੋਲੋਂ ਆਪਣਾ ਆਪਾ ਸੰਭਾਲਿਆ ਨਹੀਂ ਜਾ ਰਿਹਾ।
ਜਾਨ ਵੱਡੋ ਦਲ ਆਏ ਗਯੋ ਤਬ,
ਇੱਧਰ ਜੋਧ ਰਾਏ ਨੇ ਵੇਖਿਆ ਕਿ ਦੁਬਾਰਾ ਦਲ ਆ ਗਿਆ ਤੇ ਹੁਣ ਦਲ ਅੱਗੇ ਨਾਲੋਂ ਜ਼ਿਆਦਾ ਲੱਗ ਰਿਹਾ, ਪਹਿਲਾਂ 7,000 ਸੀ ਹੁਣ ਦੱਸਿਆ ਜਾ ਰਿਹਾ ਕਿ 8,000 ਫੌਜ ਆ ਰਹੀ ਹੈ, ਦੋ ਜਰਨੈਲ ਆ ਰਹੇ ਨੇ ਉਹਨਾਂ ਦੇ ਨਾਲ ਭੀਖਣ ਖਾਂ ਤੇ ਗੁਲ ਖਾਂ। ਜੋਧ ਰਾਏ ਨੇ ਜਦੋਂ ਦਲ ਨੂੰ ਆਉਂਦਿਆਂ ਵੇਖਿਆ,
ਜੋਧ ਪਰੇਰ ਤੁਰੰਗ ਅਗਾਰੇ,
ਜੋਧ ਰਾਏ ਨੇ ਹੁਣ ਆਪ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਆਇਆ ਹੈ।
ਸ਼ਾਹ ਸਲੇਮ ਸੁਹਾਨ ਮਿਲਿਓ,
ਇਹਦਾ ਭਰਾ ਸਲੇਮ ਸ਼ਾਹ ਅੱਗੇ ਖੜਾ ਸੀ ਤੇ ਆਪਣੇ ਭਰਾ ਸਲੇਮ ਸ਼ਾਹ ਨੂੰ ਜੋਧ ਰਾਏ ਅੱਗੇ ਆ ਕੇ ਮਿਲਿਆ।
ਸੁਖ ਬੂਜ ਤਿਨੈ ਸੁਖ ਸਾਰੋ ਚਾਰੇ,
ਆ ਕੇ ਜੋਧ ਰਾਏ ਨੇ ਪਹਿਲਾਂ ਸਲੇਮ ਸ਼ਾਹ ਦਾ ਹਾਲ ਪੁੱਛਿਆ, ਕਹਿੰਦੇ ਹਾਂ ਭਰਾ ਜੀ ਦੱਸੋ ਜੰਗ ਕਿਵੇਂ ਰਿਹਾ। ਸਲੇਮ ਸ਼ਾਹ ਨੇ ਕਿਹਾ ਜੀ ਸਾਡਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ, 7,000 ਤੁਰਕ ਮਾਰੇ ਗਏ ਨੇ। ਸਲੇਮ ਸ਼ਾਹ ਨੇ ਇੱਦਾਂ ਆਪਣੇ ਸੁਖ ਸਾਰ ਉਹ ਆਪਣੇ ਭਰਾ ਜੋਧ ਰਾਏ ਨੂੰ ਦੱਸੀ।
ਜਿਉਂ ਕੱਟ ਆਪਸ ਮੈਂ ਮਰ ਗਏ,
ਦੁਸ਼ਮਣ ਤਾਂ ਆਪਸ ਵਿੱਚ ਹੀ ਕੱਟ ਕੇ ਮਾਰੇ ਗਏ ਨੇ।
ਹਮ ਦੂਰ ਕਰੇ ਸਭ ਰੀਤ ਨਿਆਰੇ,
ਅਸੀਂ ਤਾਂ ਦੂਰ ਖਲੋਤੇ ਉਹਨਾਂ ਨੂੰ ਆਪਸ ਵਿੱਚ ਲੜਦਿਆਂ ਵੇਖਦੇ ਰਹੇ, ਉਹ ਆਪਸ ਵਿੱਚ ਭਿੜਦੇ ਰਹੇ, ਅਸੀਂ ਦੂਰ ਖਲੋਤੇ ਵੇਖਦੇ ਰਹੇ।
ਆਪ ਹੀ ਤੇ ਬਿਨ ਮਾਰ ਮਰੇ,
ਬਿਨਾਂ ਮਾਰਿਆ ਹੀ ਮਾਰੇ ਗਏ, ਆਪਸ ਵਿੱਚ ਹੀ ਲੜ ਕੇ ਮਾਰੇ ਗਏ ਹਨ।
ਪੂਰਨ ਕੋ ਪ੍ਰਤਾਪ ਹੈ ਭਾਰੀ,
ਪੂਰੇ ਗੁਰੂ ਦਾ ਪ੍ਰਤਾਪ ਹੈ ਜਿਨ੍ਹਾਂ ਦੀ ਕਲਾ ਵਰਤੀ ਹੈ, ਨਹੀਂ ਤੇ ਕਦੇ ਇੱਦਾਂ ਵੀ ਹੁੰਦਾ ਇਹ ਤਾਂ ਪੂਰੇ ਗੁਰੂ ਦਾ ਪ੍ਰਤਾਪ ਹੈ, ਪੂਰੇ ਗੁਰੂ ਦੇ ਪ੍ਰਤਾਪ ਨਾਲ ਦੁਸ਼ਮਣ ਮਾਰੇ ਗਏ ਨੇ।
ਜੰਮਕ ਆਮਕ ਖਾਏ ਕਨੇ,
ਖਾਲਸਾ ਜੀ ਏਦਾਂ ਸਲੇਮ ਸ਼ਾਹ ਨੇ ਜੋਧ ਰਾਏ ਨੂੰ ਦੱਸਿਆ, ਉਧਰ ਗਿੱਦੜ ਆ ਗਏ ਜੰਗ ਦੇ ਮੈਦਾਨ ਚ ਸੂਰਮਿਆਂ ਦਾ ਮਾਸ ਖਾਣ ਵਾਸਤੇ।
ਬੋਕਾਵ ਸਨੇ ਪਟ ਜੰਗ ਰੇ ਗਿਰੇ,
ਗਿੱਦੜ ਕੁੱਤੇ ਜਿਹੜੇ ਮਾਸਾਹਾਰੀ ਜਾਨਵਰ ਨੇ ਉਹ ਆ ਗਏ ਜੰਗ ਦੇ ਮੈਦਾਨ ਚ, ਸੂਰਮਿਆਂ ਨੇ ਸਰੀਰਾਂ ਤੇ ਜ਼ਖਮ ਸਨ, ਉਹਨਾਂ ਜ਼ਖਮੀ ਸੂਰਮਿਆਂ ਦਾ ਮਾਸ ਤਰੋੜ ਤਰੋੜ ਕੇ ਜਾਨਵਰ ਖਾਣ ਲੱਗੇ।
ਜੋਗਨ ਸ਼ੌਣਤ ਪੀਵਤ ਹੈ,
64 ਜੋਗਣੀਆਂ ਆ ਗਈਆਂ, ਜੋਗਣੀਆਂ ਵੀ ਆ ਕੇ ਸ਼ਰੋਣ ਭਰ ਭਰ ਕੇ ਖੱਪਰ ਭਰ ਭਰ ਕੇ ਸੂਰਮਿਆਂ ਦਾ ਖੂਨ ਦਾ ਉਹ ਡਕਾਰ ਮਾਰ ਮਾਰ ਕੇ ਪੀਣ ਲੱਗੀਆਂ।
ਪੁਨ ਲੇਤ ਡਕਾਰ ਆਨੰਦ ਭਰੇ,
ਖੱਪਰ ਭਰ ਕੇ ਖੂਨ ਦਾ ਪੀ ਜਾਂਦੀਆਂ ਨੇ ਤੇ ਪੀ ਕੇ ਫਿਰ ਕਿਲਕਾਰੀਆਂ ਮਾਰਦੀਆਂ, ਫਿਰ ਡਕਾਰ ਮਾਰ ਕੇ ਆਪਣੀ ਸੰਤੁਸ਼ਟੀ ਦਾ ਆਪਣੀ ਤ੍ਰਿਪਤੀ ਦਾ ਸੰਕੇਤ ਦਿੰਦੀਆਂ ਨੇ।
ਭੂਤ ਮਹਾਗਨ ਪ੍ਰੇਤ ਪੁਕਾਰਤ,
ਸਾਰੇ ਭੂਤ ਪ੍ਰੇਤ ਵੀਰ ਉਹ ਜੰਗ ਦੇ ਮੈਦਾਨ ਦੇ ਵਿੱਚ ਸੱਜੇ ਖੱਬੇ ਦੌੜੇ ਫਿਰਦੇ ਹਨ।
ਨਾਚਤ ਹੱਥ ਕਪਾਲ ਧਰੇ,
ਹੱਥਾਂ ਵਿੱਚ ਕਪਾਲ ਮੁਰਦੇ ਬੰਦਿਆਂ ਦੀਆਂ ਖੋਪੜੀਆਂ ਫੜੀਆਂ ਹੋਈਆਂ, ਉਹ ਕਪਾਲ ਫੜ ਕੇ ਹੱਥਾਂ ਦੇ ਵਿੱਚ ਜੰਗ ਦੇ ਮੈਦਾਨ ਚ ਨੱਚਦੇ ਫਿਰਦੇ ਨੇ।
ਅੰਤਰ ਨਿਕਾਰ ਕਰੇ ਮੈਂ ਡਰਤ,
ਸੂਰਮਿਆਂ ਦੇ ਢਿੱਡਾਂ ਦੀਆਂ ਆਂਦਰਾਂ ਕੱਢ ਕੇ ਚੀਰ ਕੇ ਨਾ ਪੇਟ, ਉਹ ਆਂਦਰਾਂ ਕੱਢ ਕੇ ਫਿਰ ਉਹ ਆਂਦਰਾਂ ਆਪਣੇ ਗਲੇ ਚ ਪਾਉਂਦੇ ਨੇ, ਉਹ ਆਂਦਰਾਂ ਕੱਢ ਕੇ ਆਪਣੇ ਗਲੇ ਚ ਪਾ ਕੇ ਸ਼ਿੰਗਾਰ ਬਣਾਉਂਦੇ ਨੇ।
ਗਾਵਤ ਤਾਲ ਬਜਾਏ ਪਰੇ,
ਜ਼ੋਰ ਨਾਲ ਤਾੜੀ ਮਾਰਦੇ ਨੇ ਤੇ ਤਾੜੀ ਮਾਰ ਕੇ ਨੱਚਦੇ ਨੇ, ਟੱਪਦੇ ਨੇ, ਆਪਣੀ ਖੁਸ਼ੀ ਦਾ ਮੁਜ਼ਾਹਰਾ ਕਰਦੇ ਨੇ।
8000 ਪਰਿਓ ਦਲ ਆਏ,
ਖਾਲਸਾ ਜੀ ਇਹਨੇ ਨੂੰ 8000 ਫੌਜਾਂ ਫੇਰ ਆ ਗਈਆਂ, 7000 ਮਰ ਗਏ ਨੇ, 8000 ਸੂਰਮੇ ਹੋਰ ਚੜ ਕੇ ਆ ਗਏ।
ਉਠਾਏ ਸਕੈ ਨਾ ਤੁਫੰਗਨ ਕੋ,
ਆ ਤੇ ਗਏ ਨੇ ਚੜ ਕੇ ਪਰ ਬੰਦੂਕਾਂ ਵੀ ਚੁੱਕੀਆਂ ਨਹੀਂ ਜਾ ਰਹੀਆਂ, ਉਹਨਾਂ ਕੋਲੋਂ ਸਰਦੀ ਕਰਕੇ ਠੰਡ ਕਰਕੇ ਬੰਦੂਕਾਂ ਵੀ ਚੁੱਕੀਆਂ ਨਹੀਂ ਜਾ ਰਹੀਆਂ।
ਸੀਤ ਤੇ ਹੋਏ ਰਹਿ ਜੜ ਕੋ ਸਮ,
ਔਰ ਸਰਦੀ ਦੇ ਨਾਲ ਸਰੀਰ ਉਹਨਾਂ ਦੇ ਜੜ ਹੋਏ ਹੋਏ ਨੇ, ਪੱਥਰ ਜੇ ਬਣ ਗਏ ਨੇ ਸਰੀਰ, ਹੱਥ ਪੈਰ ਬਿਲਕੁਲ ਸੁੰਨ ਤੇ ਜੜ ਹੋਏ ਨੇ।
ਪੀਤਰ ਅਗਰ ਪ੍ਰੇਤ ਅਗਰ ਤਰੰਗਨ ਕੋ,
ਔਰ ਘੋੜਿਆਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਜਾ ਰਹੇ ਹਨ।
ਪਾਖਤ ਤਪਤ ਪਾਵਕ ਕੋ ਪਟ ਜੋਧ ਕੋ,
ਉਧਰ ਤੁਰਕਾਂ ਦੇ ਦਲ ਤਾਂ ਠਰ ਰਹੇ ਨੇ, ਇਧਰ ਜੋਧ ਰਾਏ ਜਿਹੜੀਆਂ ਫੌਜਾਂ ਨੇ ਉਹਨਾਂ ਨੇ ਅੰਗੀਠੇ ਬਾਲੇ ਹੋਏ ਨੇ, ਸਿੱਖਾਂ ਨੇ ਅੰਗੀਠੇ ਅੱਗ ਦੇ ਧੂਣੇ ਬਾਲੇ ਹੋਏ ਨੇ, ਉਹ ਜਾਂਦੇ ਨੇ ਜਾ ਕੇ ਭੱਜ ਕੇ ਅੱਗ ਸੇਕ ਲੈਂਦੇ ਨੇ, ਅੱਗ ਸੇਕ ਕੇ ਜਦੋਂ ਸਰੀਰ ਦੀ ਗਰਮੀ ਗਰਮ ਹੁੰਦਾ ਸਰਦੀ ਦੂਰ ਹੁੰਦੀ ਹੈ, ਫਿਰ ਘੋੜਿਆਂ ਤੇ ਚੜ ਕੇ ਲੜਨ ਆ ਜਾਂਦੇ। ਇੱਦਾਂ ਸਿੱਖਾਂ ਦੀ ਇਹ ਵਿਧੀ ਹੈ, ਇਹ ਵਿਧੀ ਬੜੀ ਕਾਰਗਰ ਹੋਈ ਕਿ ਸਿੱਖ ਅੰਗੀਠੇ ਬਾਲ ਕੇ ਅੱਗ ਬਾਲ ਕੇ ਆਪਣਾ ਠੰਡ ਸਰਦੀ ਦੂਰ ਕਰਕੇ ਸਰੀਰ ਸੇਕ ਕੇ ਫਿਰ ਆ ਜਾਂਦੇ ਨੇ।
ਭੂਤ ਨਹੀਂ ਠਰ ਅੰਗਨ ਕੋ,
ਇਸ ਕਰਕੇ ਸਿੱਖਾਂ ਦੇ ਸਰੀਰ ਦੇ ਅੰਗ ਨਹੀਂ ਠਰ ਰਹੇ, ਹਾਲਾਂਕਿ ਸਰਦੀ ਤਾਂ ਦੋਵਾਂ ਵਾਸਤੇ ਹੀ ਬਰਾਬਰ ਸੀ ਨਾ, ਪਰ ਸਰਦੀ ਨਾਲ ਸਿੱਖਾਂ ਦੇ ਸਰੀਰ ਨਹੀਂ ਠਰ ਰਹੇ ਕਿਉਂਕਿ ਉਹ ਅੱਗ ਸੇਕ ਲੈਂਦੇ ਨੇ, ਤੁਰਕਾਂ ਕੋਲ ਅੱਗ ਦਾ ਕੋਈ ਪ੍ਰਬੰਧ ਕੋਈ ਨਹੀਂ, ਉਹ ਠਰ ਰਹੇ ਨੇ।
ਹੈ ਸਵਧਾਨ ਤਰੇ ਸਭ ਆਯੁਧ,
ਕਹਿੰਦੇ ਗੁਰੂ ਕੇ ਲਾਲ ਬਹਾਦਰ ਯੋਧੇ ਸਾਵਧਾਨ ਹੋ ਕੇ ਲੜਦੇ ਆ ਰਹੇ ਨੇ।
ਆਵਤ ਸੰਤਨ ਭੰਗਨ ਕੋ,
ਔਰ ਦੁਸ਼ਮਣਾਂ ਦੇ ਅੰਗਾਂ ਨੂੰ ਭੰਨਣ ਵਾਸਤੇ, ਦੁਸ਼ਮਣਾਂ ਦੇ ਅੰਗਾਂ ਨੂੰ ਤਰੋੜਨ ਵਾਸਤੇ ਗੁਰੂ ਕੇ ਬਹਾਦਰ ਯੋਧੇ ਤਿਆਰ ਬਰ ਤਿਆਰ ਖੜੇ ਹਨ।
ਤਿਆਰ ਤੁਰੰਗ ਹਜ਼ਾਰ ਨੂਤੀ,
ਕਹਿੰਦੇ 1000 ਬੰਦੂਕ ਸਿੱਖਾਂ ਨੇ ਤਿਆਰ ਰੱਖੀ ਸੀ ਕਿ ਜਦੋਂ ਤੁਰਕਾਂ ਨੇ ਚੜ ਕੇ ਆਉਣਾ, ਸਿੱਖਾਂ ਨੇ ਪਹਿਲਾਂ ਹੀ 1000 ਬੰਦੂਕਾਂ ਵਿੱਚ ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕਰਕੇ ਰੱਖੀਆਂ ਹੋਈਆਂ ਸਨ।
ਇੱਕ ਬਾਰ ਚਲੀ ਅੰਗ ਮਾਰਨ ਕੋ,
ਜਦੋਂ 8000 ਤੁਰਕ ਚੜ ਕੇ ਆਏ, ਇੱਕੋ ਵੇਰੀ 1000 ਬੰਦੂਕਾਂ ਇਕੱਠੀਆਂ ਦਾਗ ਦਿੱਤੀਆਂ ਇੱਕੋ ਕਤਾਰ ਵਿੱਚ ਸਿੱਖਾਂ ਨੇ।
ਸਮਕ ਰੋਰ ਕੋ ਛੋੜ ਦੇ,
ਸਾਹਮਣੇ ਜਿਹੜਾ ਰੋਲਾ ਪੈਂਦਾ ਸੀ ਆਵਾਜ਼ ਸੁਣ ਕੇ ਵੀ ਹੁਣ ਨੇੜੇ ਆ ਗਏ ਨੇ, ਹਨੇਰਾ ਸੀ ਨਾ, ਆਵਾਜ਼ ਸੁਣ ਕੇ ਵੀ ਨੇੜੇ ਆ ਗਏ ਨੇ, ਸਿੱਖਾਂ ਨੇ 1000 ਬੰਦੂਕ ਦੀਆਂ ਗੋਲੀਆਂ ਦਾਗ ਦਿੱਤੀਆਂ।
ਤੁਰਕਾਨ ਲਗੀ ਗਨ ਗਾਰ ਤਨ ਗਾਰਨ ਕੋ,
1000 ਗੋਲੀ ਜਦੋਂ ਇਕੱਠੀ ਗਈ, ਤਕਰੀਬਨ 500-700 ਦੇ ਵਿਚਕਾਰ ਸਿਪਾਹੀ ਤੁਰਕਾਂ ਦੇ ਇੱਕੋ ਵੇਰੀ ਮਾਰੇ ਗਏ, ਇੱਕੋ ਵੇਰੀ। ਇੱਕੋ ਵੇਰੀ ਬਹੁਤ ਸਾਰੇ ਤੁਰਕ ਰਣ ਭੂਮੀ ਵਿੱਚ ਡਿੱਗ ਪਏ।
ਫੇਰ ਬਰੋਧ ਬੰਦੂਕਾਂ ਨਾ ਪਾਏ,
ਇਹਲੇ ਨੇੜੇ ਆਉਂਦੇ ਇਹਨੇ ਨੂੰ ਸਿੱਖਾਂ ਨੇ ਫਿਰ ਬੰਦੂਕਾਂ ਚ ਬਰੂਦ ਪਾ ਕੇ ਦੁਬਾਰਾ ਗੋਲੀਆਂ ਤਿਆਰ ਕਰ ਲਈਆਂ, ਬੰਦੂਕਾਂ ਤਿਆਰ ਕਰ ਲਈਆਂ।
ਕਸੀ ਗੁਲ ਕਾਨ ਪ੍ਰਹਾਰਨ ਕੋ,
ਗੋਲੀਆਂ ਵਿੱਚ ਕੱਸ ਕੇ ਪ੍ਰਹਾਰ ਕਰਨ ਵਾਸਤੇ ਬੰਦੂਕਾਂ ਤਿਆਰ ਕਰ ਲਈਆਂ।
ਸ਼ੀਗਰ ਚਲਾਏ ਦਈ ਰਣਦਾਰਨ,
ਦੁਬਾਰਾ ਫਿਰ ਜੰਗ ਦੇ ਮੈਦਾਨ ਚ ਗੋਲੀਆਂ ਸਿੱਖਾਂ ਦਾਗ ਦਿੱਤੀਆਂ।
ਮਾਰਨ 8,000 ਕੋ,
8,000 ਤੁਰਕਾਂ ਨੂੰ ਮਾਰਨ ਵਾਸਤੇ ਭਿੜ ਦਲ ਜਿਹੜਾ ਇਕੱਠਾ ਆ ਰਿਹਾ ਸੀ ਸਭ ਵੱਲ ਗੋਲੀਆਂ ਦਾਗ ਦਿੱਤੀਆਂ।
ਤੋਰਨ ਤਾਇਮ ਧਾਰਮਾ,
ਬੜੀ ਬਹਾਦਰੀ ਨਾਲ ਛੇਤੀ ਛੇਤੀ ਇੱਕ ਗੋਲੀ ਚਲਾ ਕੇ ਦੁਬਾਰਾ ਫਿਰ ਬੰਦੂਕ ਚ ਗੋਲੀ ਭਰ ਕੇ ਚਲਾਉਂਦੇ ਨੇ।
ਕਹਿ ਜੋਧ ਨੇ ਮਾਰ ਬੜੀ ਕਰਵਾਈ,
ਜੋਧ ਰਾਏ ਨੇ ਏਦਾਂ ਬੜੀ ਮਾਰ ਮਚਾਈ, ਆਉਂਦੇ ਦਲ ਨੂੰ ਚੰਗੀ ਤਰ੍ਹਾਂ ਮਜ਼ਾ ਚਖਾਇਆ ਹੈ।
ਚਾਰ ਕਰੇ ਇਮਵਾਰ ਬੰਦੂਕਾਂ,
ਚਾਰ ਵਾਰ 4,000 ਬੰਦੂਕਾਂ ਵਾਰ ਵਾਰ ਚੱਲੀਆਂ, 1,000 ਪਹਿਲਾਂ ਦੁਬਾਰਾ ਫਿਰ 1,000 ਬੰਦੂਕਾਂ ਭਰ ਕੇ ਚਾਰ ਵਾਰ ਏਦਾਂ ਬੰਦੂਕਾਂ ਦੇ ਵਾਰ ਕੀਤੇ ਹਨ।
ਇੱਕ ਹੀ ਵਾਰ ਨਾ ਸ਼ਤਰੂ ਚਲਾਏ,
ਇੱਕੋ ਵਾਰੀ ਦੁਸ਼ਮਣਾਂ ਕੋਲ ਬੰਦੂਕਾਂ ਵੀ ਨਹੀਂ ਸੀ ਚੁੱਕੀਆਂ ਜਾ ਰਹੀਆਂ, ਉਹਨਾਂ ਦੇ ਹੱਥ ਠਰੇ ਹੋਏ, ਉਹਨਾਂ ਕੋਲੋਂ ਕਿਤੇ ਕੋਲੋਂ ਟਾਵੀਂ ਟਾਵੀਂ ਗੋਲੀ ਚੱਲੀ, ਕਿਸੇ ਉਹ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਸਕੀ। ਤੇ ਇਧਰੋਂ ਸਿੱਖਾਂ ਨੇ ਚਾਰ ਵੇਰੀ ਬੰਦੂਕਾਂ ਭਰ ਭਰ ਕੇ ਗੋਲੀਆਂ ਦਾਗੀਆਂ।
ਭੂਮ ਤੜਾ ਤੜ ਗੇ ਰਿਤ ਸੂਰ,
ਤੜਫੜ ਤੜਫੜ ਕਰਕੇ ਗੋਲੀਆਂ ਚੱਲੀਆਂ ਤੇ ਤੜਫੜ ਤੜਫੜ ਕਰਕੇ ਰਣ ਦੇ ਮੈਦਾਨ ਦੇ ਵਿੱਚ ਸੂਰਮਿਆਂ ਦੀਆਂ ਲੋਥਾਂ ਤੜੰਮ ਦੇ ਕੇ ਡਿੱਗੀਆਂ ਨੇ।
ਤੜਤਾੜ ਤੜਾ ਤਾੜੀਓ ਗੁਲਕਾਨ ਚਲਾਏ,
ਤੜ ਤੜ ਕਰਕੇ ਬੰਦੂਕਾਂ ਚੱਲੀਆਂ ਨੇ, ਗੜਗੜ ਕਰਕੇ ਬੱਦਲ ਗਰਜੇ ਨੇ, ਔਰ ਰਣ ਮੈਦਾਨ ਦੇ ਵਿੱਚ ਅਨੇਕਾਂ ਸੂਰਮਿਆਂ ਤੁਰਕਾਂ ਦੀਆਂ ਲੋਥਾਂ ਘੋੜਿਆਂ ਤੋਂ ਉੱਛਲ ਉੱਛਲ ਕੇ ਡਿੱਗਣ ਲੱਗੀਆਂ ਨੇ।
ਛੂਚ ਤੁਰੰਗ ਫਿਰੇ ਨਾਵਤ,
ਜਦੋਂ ਸੂਰਮੇ ਡਿੱਗ ਪੈਂਦੇ ਨੇ ਤੇ ਘੋੜੇ ਖਾਲੀ ਲਾਵੇ ਹੀ ਅੱਗੇ ਦੌੜੇ ਆਉਂਦੇ ਨੇ।
ਕੇਤਕ ਮ੍ਰਿਤੂ ਗਏ ਲੱਗ ਘਾਏ,
ਜਦੋਂ ਘੋੜੇ ਅੱਗੇ ਆਉਂਦੇ ਤੇ ਘੋੜਿਆਂ ਨੂੰ ਵੀ ਗੋਲੀਆਂ ਲੱਗਦੀਆਂ ਨੇ ਤੇ ਕਈ ਘੋੜੇ ਵੀ ਰਣ ਭੂਮੀ ਚ ਮਾਰੇ ਜਾ ਰਹੇ ਹਨ।
ਸਾਵਲ ਛੰਦ ਬਾਰੂ ਸੁਖ ਦੋਰੇ ਦੇ ਅੰਤਰਪੁਰੇ,
ਤੇ ਕਹਿੰਦੇ ਗੁਰੂ ਸਾਹਿਬ ਜੀ ਦੇ ਸੂਰਮੇ ਜੰਗ ਦੇ ਮੈਦਾਨ ਚ ਅੱਗੇ ਆਏ ਨੇ। ਹੁਣ ਪਹਿਲਾਂ ਗੋਲੀਆਂ ਦਾਗੀਆਂ, ਫਿਰ ਹੁਣ ਅੱਗੇ ਆਏ ਨੇ, ਔਰ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਡੌਰ ਭੋਰ ਕਰ ਦਿੱਤਾ। ਉਹਨਾਂ ਨੂੰ ਸੋਝੀ ਨਹੀਂ ਆ ਰਹੀ ਵੀ ਗੋਲੀਆਂ ਅੱਗੋਂ ਆ ਰਹੀਆਂ ਨੇ ਵੀ ਅਸੀਂ ਕਿਵੇਂ ਰੋਕੀਏ। ਉਹ ਤਾਂ ਸਿੱਧੇ ਦੌੜੇ ਆਉਂਦੇ ਸੀ ਮੂੰਹ ਤਾਣੇ ਹੋ ਕੇ, ਜਦੋਂ ਗੋਲੀਆਂ ਆਉਂਦੀਆਂ ਵੇਖਦੇ ਉਹ ਬਿਲਕੁਲ ਬੌਰੇ ਹੋ ਗਏ, ਨਾ ਸਮਝ ਹੋ ਗਏ,
ਕਛੂ ਨਾਏ ਸੂਝੇ,
ਉਹਨਾਂ ਨੂੰ ਕੁਝ ਵੀ ਨਹੀਂ ਸੁੱਝ ਰਿਹਾ।
ਲੱਗੇ ਸ਼ਸਤਰ ਗਾਡੇ,
ਔਰ ਉਹਨਾਂ ਨੂੰ ਅਨੇਕਾਂ ਸ਼ਸਤਰ ਜੰਗ ਦੇ ਮੈਦਾਨ ਦੇ ਵਿੱਚ ਲੱਗ ਰਹੇ ਨੇ, ਅਨੇਕਾਂ ਸ਼ਸਤਰਾਂ ਦੇ ਵਾਰ ਵੱਜ ਰਹੇ ਨੇ।
ਥੱਕੇ ਪੰਥ ਮਾਈ,
ਔਰ ਅੱਗੇ ਥੱਕੇ ਹੋਏ ਸੀ ਪਹਿਲਾਂ ਰਸਤੇ ਦੇ, ਥਕਾਵਟ ਉਹਨਾਂ ਨੂੰ ਪਹਿਲਾਂ ਹੀ ਘੇਰੀ ਬੈਠੀ ਸੀ, ਉਹ ਨੀਂਦਰੇ ਵੀ ਸਨ,
ਲਈ ਨੀਂਦ ਨਾਈ,
ਦੋ ਰਾਤਾਂ ਤੋਂ ਸੌ ਕੇ ਨਹੀਂ ਸੀ ਵੇਖਿਆ।
ਫਿਰੇ ਭੁੱਖ ਮਾਰੇ,
ਫਿਰ ਭੁੱਖਾਂ ਦੇ ਮਾਰੇ ਹੋਏ, ਦੋ ਦਿਨਾਂ ਤੋਂ ਪ੍ਰਸ਼ਾਦਾ ਵੀ ਛਕਣ ਨੂੰ ਨਹੀਂ ਸੀ ਮਿਲਿਆ ਕਈਆਂ ਨੂੰ। ਜਰਨੈਲਾਂ ਨੇ ਆਪ ਤਾਂ ਰੋਟੀਆਂ ਛਕ ਲਈਆਂ, ਪ੍ਰਸ਼ਾਦੇ ਛਕ ਲਏ, ਪਰ ਆਪਣੇ ਸਿਪਾਹੀਆਂ ਦੀ ਖਬਰ ਸਾਰ ਨਹੀਂ ਲਈ ਵੀ ਉਹਨਾਂ ਦਾ ਕੀ ਹਾਲ ਹੈ। ਇਸ ਕਰਕੇ ਬਹੁਤ ਸਾਰੇ ਜਿਹੜੇ ਤੁਰਕ ਸਿਪਾਹੀ ਸਨ ਉਹ ਭੁੱਖੇ ਵੀ ਨੇ, ਇੱਕ ਭੁੱਖ ਦੇ ਮਾਰੇ ਹੋਏ ਨੇ।
ਪਰੇ ਪੂਰ ਪਾਰਾ,
ਉਧਰ ਠੰਡ ਵੀ ਪੈ ਰਹੀ ਹੈ, ਜਦੋਂ ਭੁੱਖ ਲੱਗੀ ਹੋਵੇ ਸਰੀਰ ਕਮਜ਼ੋਰ ਹੋਵੇ ਤੇ ਠੰਡ ਵੀ ਜ਼ਿਆਦਾ ਲੱਗਦੀ ਹੈ, ਪਾਲਾ ਬੜਾ ਜ਼ਿਆਦਾ ਪੈ ਰਿਹਾ ਹੈ,
ਜਾਈ ਸਹਾਰਾ,
ਔਰ ਕਹਿੰਦੇ ਕੋਈ ਸਹਾਰਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ।
ਗੁਰੂ ਜੀ ਰਜ਼ਾਏ,
ਪਰ ਇਧਰ ਸਤਿਗੁਰਾਂ ਦੀ ਰਜ਼ਾ ਚੱਲ ਰਹੀ ਹੈ, ਹੁਕਮ ਗੁਰੂ ਦਾ ਵਰਤ ਰਿਹਾ।
ਸਮੀਰੰਗ ਚਲਾਏ,
ਕਿਉਂਕਿ ਮਹਾਰਾਜ ਜੀ ਨੇ ਠੰਡੀ ਸ਼ੀਤ ਹਵਾ ਜੋ ਚਲਾ ਦਿੱਤੀ ਹੁਕਮ ਨਾਲ, ਸੀਤ ਲਹਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਈ ਹੋਈ ਹੈ।
ਮਹਾ ਸੀਤ ਵਿਆਪੇ,
ਬਹੁਤ ਜ਼ਿਆਦਾ ਠੰਡ ਤੁਰਕਾਂ ਨੂੰ ਵਿਆਪ ਰਹੀ ਹੈ।
ਵੱਡੇ ਸ਼ਤਰੂ ਥਾਪੇ,
ਔਰ ਬਹੁਤ ਸਾਰੇ ਦੁਸ਼ਮਣ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਹਨ।
ਜੁੜੇ ਦੰਤ ਸੈਲੰਗ,
ਔਰ ਸੂਰਮਿਆਂ ਦੇ ਦੰਦ ਜੁਟੇ ਹੋਏ ਨੇ ਠੰਡ ਦੇ ਨਾਲ।
ਮਸੈ ਹੱਥ ਖੇਲੈ,
ਔਰ ਕਹਿੰਦੇ ਮਸਾਂ ਹੀ ਹੱਥ ਖੋਲਦੇ ਨੇ, ਹੱਥ ਨੀ ਖੁੱਲਦੇ, ਠੰਡ ਦੇ ਨਾਲ ਹੱਥਾਂ ਨੂੰ ਘੁੱਟ ਉੱਠਦੇ ਹਨ।
ਕਿੰਨੀ ਦੇਰ ਲੱਗੇ,
ਕਹਿੰਦੇ ਇੱਦਾਂ ਬਹੁਤ ਸਾਰੀ ਦੇਰ ਲੱਗ ਗਈ,
ਤੁਫੰਗਾਂ ਨ ਤਿਆਗੇ
ਤੇ ਬੰਦੂਕਾਂ ਦੀਆਂ ਗੋਲੀਆਂ, ਪਤਾ ਨੀ ਮਸੀਂ ਮਰ ਕੇ ਇੱਕ ਅੱਧੀ ਗੋਲੀ ਉਹਨਾਂ ਕੋਲੋਂ ਚਲਾਈ ਜਾਂਦੀ ਹੈ।
ਕਰਿਓ ਜੋਧ ਹੱਲਾ ਨਹੀਂ ਜਾਏ ਚੱਲਾ,
ਇੱਧਰ ਜੋਧ ਰਾਏ ਨੇ ਇਹੋ ਜਿਹਾ ਹੱਲਾ ਕੀਤਾ ਕਿ ਤੁਰਕਾਂ ਕੋਲੋਂ ਚੱਲਿਆ ਨੀ ਗਿਆ।
ਲੱਖੇ ਸ਼ਤਰੂ ਹਾਰੇ
ਤੇ ਦੁਸ਼ਮਣਾਂ ਨੇ ਵੇਖਿਆ ਵੀ ਹੁਣ ਅਸੀਂ ਹਾਰ ਜਾਵਾਂਗੇ।
ਮਿਲੇ ਵੀਰ ਭਾਰੇ,
ਕਿਉਂਕਿ ਬਹੁਤ ਸਾਰੇ ਸੂਰਮੇ ਅੱਗੋਂ ਆਣ ਮਿਲੇ ਹਨ।
ਕਰੇ ਖੱਗ ਨੰਗੇ,
ਔਰ ਕਹਿੰਦੇ ਤੇਗਾਂ ਧੂਲੀਆਂ ਗੁਰੂ ਕੇ ਯੋਧਿਆਂ ਨੇ, ਜੋਧ ਰਾਏ ਦੀਆਂ ਫੌਜਾਂ ਨੇ ਤੇਗਾਂ ਨੰਗੀਆਂ ਕਰ ਲਈਆਂ।
ਜਿੰਨੇ ਬਾਦ ਚੰਗੇ,
ਵੱਢਣੇ ਸ਼ੁਰੂ ਕਰ ਦਿੱਤੇ। ਜਦੋਂ ਕੋਲ ਆਏ ਨਾ, ਪਹਿਲਾਂ ਤਾਂ ਗੋਲੀਆਂ ਮਾਰੀਆਂ, ਜਦੋਂ ਬਿਲਕੁਲ ਕੋਲ ਹੋ ਗਿਆ ਤੇ ਮਿਆਨਾ ਚੋਂ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ। ਚੰਡੀ ਦੀ ਵਾਰ ਚ ਗੁਰੂ ਕਲਗੀਧਰ ਜੀ ਨੇ ਲਿਖਿਆ ਕਿ ਸੂਰਮਿਆਂ ਨੇ ਮਿਆਨਾ ਚੋਂ ਤੇਗਾਂ ਧੂ ਲਈਆਂ ਔਰ ਅੱਗੇ ਹੋ ਕੇ ਜੰਗ ਦੇ ਮੈਦਾਨ ਚ ਵਾੜ ਸ਼ੁਰੂ ਕਰ ਦਿੱਤੀ ਹੈ। ਚੰਗੀ ਤਰ੍ਹਾਂ ਵੱਢ ਵੱਢ ਕੇ ਸੱਥਰ ਵਿਛਾ ਦਿੱਤੇ ਨੇ, ਕਿਸੇ ਦਾ ਸਿਰ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਜੰਗ ਦੇ ਮੈਦਾਨ ਚ ਵੱਢ ਵੱਢ ਕੇ ਟੋਟੇ ਟੋਟੇ ਕਰ ਸੁੱਟਿਆ। ਬੜਾ ਭੂਰ ਰੌਲਾ ਜੰਗ ਦੇ ਮੈਦਾਨ ਵਿੱਚ ਹੈ।
ਸੁਣਿਓ ਦੂਰ ਠੋਰਾ,
ਦੂਰ ਤੱਕ ਗੁਰੂ ਸਾਹਿਬ ਜੀ ਨੇ ਆਵਾਜ਼ ਸੁਣੀ ਹੈ।
ਗੁਰੂ ਜਾਨ ਲੀਨੋ,
ਮਹਾਰਾਜ ਜੀ ਨੇ ਪਤਾ ਲੱਗਾ ਵੀ ਬਹੁਤ ਜ਼ਿਆਦਾ ਰੌਲਾ ਪੈ ਰਿਹਾ, ਇਹਦਾ ਮਤਲਬ ਦਲ ਚੰਗਾ ਚੜ ਕੇ ਆਇਆ ਹੈ।
ਰਣਗਪੁਰ ਕੀਨੋ,
ਬਹੁਤ ਜ਼ਿਆਦਾ ਘਮਾਸਾਨ ਜੰਗ ਹੋ ਰਿਹਾ।
ਪੱਠੇ ਔਰ ਸੂਰੰਗ,
ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੋਰ ਸੂਰਮੇ ਅੱਗੇ ਭੇਜੇ ਵੀ ਲੋੜ ਹੈ, ਸਤਿਗੁਰਾਂ ਨੇ ਹੋਰ ਸੂਰਮੇ ਅੱਗੇ ਭੇਜੇ।
ਹਜ਼ਾਰਾਂ ਸੂਰੰਗ,
ਕਿੰਨੇ ਭੇਜੇ? 1000 ਸੂਰਮਾ, 1000 ਸੂਰਮਾ ਲੈ ਕੇ ਜੋਧ ਰਾਏ ਲੜ ਰਿਹਾ ਸੀ, 1000 ਸੂਰਮਾ ਹੋਰ ਗੁਰੂ ਕਲਗੀਧਰ ਨੇ, ਜਿਹੜੇ ਹਲੇ ਨਵੇਂ ਸਨ, ਜਿਹੜੇ ਹਲੇ ਨਵੇਂ ਹੀ ਅੱਗੇ ਆਏ ਨੇ, ਅੱਗ ਸੇਕ ਕੇ ਜਿਨ੍ਹਾਂ ਦੇ ਸਰੀਰ ਤਗੜੇ ਹੋ ਰਹੇ ਸਨ, ਉਹ ਨਵੇਂ ਸੂਰਮੇ 1000 ਸਤਿਗੁਰਾਂ ਅੱਗੇ ਭੇਜੇ।
ਰਣੰਗ ਰੰਗ ਰਾਤੇ,
ਜੰਗ ਦੇ ਮੈਦਾਨ ਚ ਰਸਤੇ ਮੱਤੇ ਹੋਏ ਨੇ,
ਜਲੇ ਵੀਰ ਮਾਤੇ
ਮਸਤ ਹੋਏ, ਵੀਰ ਰਸ ਵਿੱਚ ਜਾ ਰਹੇ ਨੇ।
ਜਹਾਂ ਜੋਧ ਜੋਧਾ,
ਜਿੱਥੇ ਜੋਧ ਰਾਏ ਅੱਗੇ ਹੋ ਕੇ ਲੜ ਰਿਹਾ ਸੀ,
ਪਿਓ ਧਾਰ ਕਰੋਧਾ
ਗੁੱਸੇ ਵਿੱਚ ਆ ਕੇ ਜੰਗ ਦੇ ਮੈਦਾਨ ਚ ਪੈਰ ਅੜਾ ਕੇ ਖੜਿਆ ਹੋਇਆ ਸੀ,
ਤਹਾਂ ਜਾਏ ਬੋਲੇ,
ਉੱਥੇ ਆ ਗਏ 1000 ਸੂਰਮੇ ਹੋਰ ਕਲਗੀ ਗੁਰੂ ਹਰਗੋਬਿੰਦ ਸਾਹਿਬ ਦੇ ਭੇਜੇ ਹੋਏ।
ਵੱਡੇ ਬੰਦ ਟੋਲੇ,
ਔਰ ਵੱਡੇ ਟੋਲੇ ਬੰਨ ਕੇ ਅੱਗੇ ਆਏ ਨੇ, ਟੋਲੀਆਂ ਬੰਨ ਕੇ ਅੱਗੇ ਆਏ ਨੇ।
ਤੱਪੇ ਬੰਨ ਜਾ ਰਹੇ,
ਜਿਨ੍ਹਾਂ ਨੇ ਅੱਗ ਬਾਲ ਕੇ ਸੇਕੀ ਹੋਈ ਸੀ, ਸਰਦੀ ਇਹਨਾਂ ਨੂੰ ਲੱਗ ਨਹੀਂ ਸੀ ਰਹੀ,
ਨਹੀਂ ਸੀਤ ਭਾਰੇ,
ਸਰੀਰ ਨੂੰ ਠੰਡ ਨਹੀਂ ਸੀ ਲੱਗ ਰਹੀ,
ਚਲਾਏ ਤੁਫੰਗਾਂ
ਬੰਦੂਕਾਂ ਆ ਕੇ ਦਾਗੀਆਂ, ਜਿਹੜੇ ਨਵੇਂ ਸੂਰਮੇ ਆਏ 6ਵੇਂ ਪਾਤਸ਼ਾਹ ਦੇ ਭੇਜੇ ਹੋਏ।
ਲਗੇ ਸ਼ਤਰੂ ਅੰਗਾਂ,
ਦੁਸ਼ਮਣਾਂ ਦੇ ਅੰਗਾਂ ਨੂੰ ਵਿੰਨਦੀਆਂ ਜਾ ਰਹੀਆਂ ਨੇ ਗੋਲੀਆਂ,
ਕਸੈ ਫੇਰ ਮਾਰਾਂ,
ਦੁਬਾਰਾ ਫੇਰ ਗੋਲੀਆਂ ਭਰ ਕੇ ਚਲਾਉਂਦੇ ਨੇ।
ਨਾ ਬੈਰੀ ਸੰਭਾਰਾਂ,
ਦੁਸ਼ਮਣਾਂ ਕੋਲੋਂ ਆਪਣਾ ਆਪਾ ਸੰਭਾਲਿਆ ਨਹੀਂ ਜਾ ਰਿਹਾ,
ਨਹੀਂ ਹੱਥ ਹਾਲੈ,
ਨਾ ਹੀ ਉਹਨਾਂ ਦੇ ਹੱਥ ਹਿੱਲਦੇ ਨੇ,
ਟਿੱਕੇ ਜਾਏ ਘਾਲੈ,
ਤੇ ਜਿਹੜੇ ਅੱਗੇ ਜਾ ਕੇ ਲੜਾਈ ਕਰਨ ਹੱਥ ਹੀ ਨਹੀਂ ਹਿੱਲ ਰਹੇ।
ਕਬੈ ਇੱਕ ਗੋਰੀ,
ਕਦੇ ਇੱਕ ਅੱਧੀ ਗੋਲੀ ਤੁਰਕਾਂ ਵਿੱਚੋਂ ਕੋਈ ਚਲਾ ਲੈਂਦਾ ਹੈ।
ਮੈਂ ਜੋਧ ਓਰੇ,
ਉਹ ਜੋਧ ਰਾਏ ਵੱਲ ਗੋਲੀ ਦਾਗਦੇ ਨੇ, ਉਹ ਵੀ ਹਵਾ ਚ ਹੀ ਉੱਡ ਜਾਂਦੀ, ਉੱਥੇ ਲੱਗਦੀ ਨਹੀਂ,
ਨਹੀਂ ਉਹ ਜੋ ਹੋਵੇ,
ਬਲ ਹੀ ਨਹੀਂ ਪੈ ਰਿਹਾ ਉਹਨਾਂ ਦੇ ਕੋਲੋਂ ਲੜਨ ਵਾਸਤੇ,
ਬਿਰਥਾ ਪ੍ਰਾਣ ਖੋਵੇ,
ਵਿਅਰਥ ਹੀ ਆਪਣੇ ਪ੍ਰਾਣ ਗਵਾ ਰਹੇ ਹਨ,
ਬੁਲਾਇਓ ਨਾ ਜਾਵੇ,
ਨਾ ਹੀ ਦੌੜਿਆ ਜਾਂਦਾ, ਇੰਨੇ ਜ਼ਿਆਦਾ ਠਰ ਗਏ ਨੇ, ਦੌੜਿਆ ਵੀ ਨਹੀਂ ਜਾਂਦਾ,
ਹੀ ਪੰਥ ਪਾਵੇ,
ਨਾ ਹੀ ਉਹਨਾਂ ਨੂੰ ਕੋਈ ਰਸਤਾ ਨਜ਼ਰ ਆਉਂਦਾ ਵੀ ਕਿੱਧਰ ਨੂੰ ਦੌੜੀਏ।
ਭਏ ਦੁਖੀ ਕੇਈ,
ਇੱਦਾਂ ਬਹੁਤ ਸਾਰੇ ਤੁਰਕ ਬੜੇ ਦੁਖੀ ਹੋਏ,
ਨਹੀਂ ਧੀਰ ਲੈ,
ਧੀਰਜ ਨਹੀਂ ਆ ਰਿਹਾ, ਕਈ ਤੇ ਗਛੀਆਂ ਖਾ ਕੇ ਠੰਡ ਨਾਲ ਸੁੰਨ ਹੋ ਕੇ ਡਿੱਗ ਰਹੇ ਨੇ।
ਦੋਏਰਾ ਦੁਵੈ ਹਜ਼ਾਰ ਗੁਰ ਸੈਨ ਤਬ ਏਰ ਸੁਗਮ ਹੀ ਜੰਗ।
2000 ਸਤਿਗੁਰਾਂ ਦੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਆਏ ਨੇ, ਜਿਨ੍ਹਾਂ ਨੇ ਬੜੇ ਸੁਗਮ ਹੀ ਜੰਗ ਵੇਖਿਆ, ਵੇਖਿਆ ਵੀ ਇਹ ਤਾਂ ਸੌਖਾ ਜਿਹਾ ਹੀ ਜੰਗ ਹੈ, ਅੱਗੇ ਕੋਈ ਲੜਨ ਵਾਲਾ ਆ ਹੀ ਨਹੀਂ ਰਿਹਾ। 2000 ਸੂਰਮਿਆਂ ਨੇ ਬੜਾ ਸੌਖਾ ਜੰਗ ਹੁੰਦਾ ਵੇਖਿਆ।
ਖੜਗ ਨਿਕਾਸੇ ਮਿਆਨ ਤੇ ਤੁਰਕਨ ਹਤੈ ਨਿਸੰਗ।
ਸਿੱਖਾਂ ਨੇ ਮਿਆਨਾ ਚੋਂ ਤੇਗਾਂ ਧੂ ਲਈਆਂ, ਬੰਦੂਕਾਂ ਛੱਡ ਦਿੱਤੀਆਂ ਤੇ ਤੇਗਾਂ ਧੂ ਲਈਆਂ ਤੇ ਨਿਸੰਗ ਹੋ ਕੇ ਤੁਰਕਾਂ ਦੇ ਵਿੱਚ ਵੱਢਣਾ ਸ਼ੁਰੂ ਕੀਤਾ ਹੈ।
ਸਾਵਲ ਛੰਦ ਕਿਰਪਾਨੇ ਚਲਾਈ ਸੋ ਲੋਹ ਚਖਾਏ,
ਔਰ ਕਿਰਪਾਨਾਂ ਚਲਾਈਆਂ ਕਿਰਪਾਨਾ ਚਲਾ ਕੇ ਉਹਨਾਂ ਨੂੰ ਤੁਰਕਾਂ ਦੇ ਲਹੂ ਦਾ ਸਵਾਦ ਚਖਾਇਆ ਹੈ।
ਕੱਟੈ ਸ਼ਤਰੂ ਅੰਗਾ ਪਈ ਲਾਲ ਰੰਗਾ,
ਔਰ ਦੁਸ਼ਮਣਾਂ ਦੇ ਅੰਗ ਵੱਢਦੇ ਜਾ ਰਹੇ ਨੇ, ਲਾਲ ਰੰਗ ਦੀਆਂ ਹੋ ਗਈਆਂ ਨੇ ਤੇਗਾਂ।
ਪਲਾਵੇਂ ਤੁਰੰਗਾ ਮਿਲੇ ਸ਼ਤਰੂ ਸੰਗਾ,
ਘੋੜੇ ਅੱਗੇ ਦੁੜਾ ਕੇ ਮਿਲਦੇ ਨੇ ਦੁਸ਼ਮਣਾਂ ਨੂੰ, ਅੱਗੇ ਜਾ ਕੇ ਟੱਕਰਦੇ ਨੇ।
ਖੈਸੋ ਸੰਭਾਲਿਆ ਨਹੀਂ ਯੋਜ ਧਾਰਾ,
ਉਹ ਵੇਖ ਵੀ ਲੈਂਦੇ ਨੇ ਪਰ ਉਹਨਾਂ ਕੋਲ ਆਪਣਾ ਬਲ ਹੀ ਨਹੀਂ ਸੰਭਾਲਿਆ ਜਾ ਰਿਹਾ ਤੁਰਕਾਂ ਪਾਸੋਂ।
ਠਰੇ ਹੱਥ ਪਾਰੇ ਨਾ ਜਾਈ ਉਬਾਰੇ,
ਹੱਥ ਠਰੇ ਹੋਏ ਨੇ, ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ।
ਕਹਾ ਵਾਰ ਓਟੇ ਕਰੇ ਕੌਣ ਚੋਟੇ,
ਕਹਿੰਦੇ ਕਿੱਥੇ ਵਾਰ ਰੋਕਣ ਤੇ ਕਿੱਥੇ ਚੋਟ ਕਰਨ।
ਮਰੇ ਮੂਡ ਮਾਰੇ ਕਿਰਪਾ ਨੰਗ ਪਰਾਰੇ,
ਸਿੱਖਾਂ ਨੇ ਮਾਰ ਮਾਰ ਕਿਰਪਾਨਾ ਮਾਰ ਦਿੱਤਾ, ਮੂਰਖ ਮਾਰੇ ਜਾ ਰਹੇ ਨੇ।
ਕਿਨੂੰ ਤੀਰ ਛੋਰੇ ਰਿਹਾ ਸ਼ਤਰੂ ਫੋਰੇ,
ਕਿਸੇ ਨੇ ਤੀਰ ਚਲਾਏ ਤੇ ਦੁਸ਼ਮਣਾਂ ਦੀਆਂ ਛਾਤੀਆਂ ਵਿੰਨ ਦਿੱਤੀਆਂ ਨੇ।
ਕਿਨੂੰ ਫੇਰ ਨੇਜ਼ਾ ਪਰੋਇਓ ਕਲੇਜਾ,
ਕਿਸੇ ਨੇ ਨੇਜਾ ਮਾਰ ਕੇ ਕਲੇਜਾ ਪਰੋ ਕੇ ਰੱਖ ਦਿੱਤਾ ਤੁਰਕਾਂ ਦੀਆਂ ਛਾਤੀਆਂ ਚ।
ਹਲਾ ਹਲ ਮਾਚੀ ਲੋ ਧੂਲ ਰਾਚੀ,
ਏਦਾਂ ਪਰੋ ਦਿੱਤੇ ਨੇ ਜਾਨ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ। ਕਹਿੰਦੇ ਜਿਵੇਂ ਹਲਵਾਈ ਵੜੇ ਉਤਾਰਦਾ ਨਾ ਸੀਖ ਪਾ ਕੇ, ਏਦਾਂ ਨੇਜੇ ਮਾਰ ਮਾਰ ਕੇ ਤੁਰਕਾਂ ਦੀਆਂ ਛਾਤੀਆਂ ਪਰੋਈਆਂ ਨੇ।
ਗਿਰੇ ਅੰਗ ਭੰਗੇ ਸਮੂਹ ਅੰਗ ਤੁਰੰਗੇ,
ਡਿੱਗਦੇ ਨੇ ਅੰਗ ਭੰਗ ਹੋ ਕੇ, ਮੂੰਹ ਤਾਣੇ ਹੋ ਕੇ ਜ਼ਮੀਨਾਂ ਤੇ ਡਿੱਗਦੇ ਹਨ।
ਕਿਤੇ ਹਾਏ ਬੋਲੇ ਕਿਤੇ ਛੂਛ ਡੋਲੇ,
ਕਿਤੇ ਹਾਏ ਬੋਲਦੇ ਨੇ ਕਿਤੇ ਖਾਲੀ ਦੌੜੇ ਫਿਰਦੇ ਨੇ ਘੋੜੇ।
ਦੋਏਰਾ ਇੱਕ ਇੱਕ ਗੁਰ ਕੇ ਸੁਰ ਮੈਂ ਪੰਚ ਕੇ ਸਪਤ ਸੰਗਾਰ।
ਖਾਲਸਾ ਜੀ ਇਹੋ ਜੀ ਮਾਰ ਮਚੀ ਵੀ ਇੱਕ ਇੱਕ ਗੁਰੂ ਦੇ ਸੂਰ ਮੈਂ ਸਿੱਖ ਨੇ ਦਸ ਦਸ ਤੁਰਕ ਵੱਢ ਦਿੱਤੇ ਹਨ। ਇੱਕ ਇੱਕ ਸਿੱਖ ਸੂਰਮੇ ਨੇ, ਕਿਸੇ ਨੇ ਪੰਜ ਮਾਰੇ, ਕਿਸੇ ਨੇ ਸੱਤ, ਕਿਸੇ ਨੇ ਦਸ, ਏਦਾਂ ਇੱਕ ਇੱਕ ਸੂਰਮੇ ਨੇ ਦਸ ਦਸ ਤੁਰਕਾਂ ਨੂੰ ਵੱਢਿਆ ਹੈ।
ਕਰੇ ਨਿਬੇੜਨ ਤੁਰਕ ਗਨ ਜਿਮ ਖਾਤੀ ਵੱਡਦਾਰ,
ਕਹਿੰਦੇ ਏਦਾਂ ਨਵੇੜੇ ਨੇ ਤੁਰਕ ਵੱਢ ਵੱਢ ਕੇ ਜਿਵੇਂ ਕੋਈ ਖਾਤੀ ਤਰਖਾਣ ਕਿਸੇ ਖੇਤ ਨੂੰ ਜਾਂ ਕਿਸੇ ਦਰਖਤਾਂ ਦੇ ਝੁੰਡ ਨੂੰ ਵੱਢ ਵੱਢ ਕੇ ਨਵੇੜਦਾ ਹੈ।
ਰਸਾਵਲ ਛੰਦ ਪਰੀ ਬ੍ਰਿੰਦ ਲੋਥਾ ਫਿਰੇ ਬਾਜ ਪੋਥਾ,
ਲੋਥਾਂ ਜ਼ਮੀਨ ਤੇ ਡਿੱਗ ਰਹੀਆਂ ਨੇ, ਘੋੜੇ ਖਾਲੀ ਟੁਰ ਰਹੇ ਨੇ।
ਲਹੂ ਦੀ ਚਾਲਾ ਪਿਆਨੇ ਵਿਸਾਲਾ,
ਲਹੂ ਦੀਆਂ ਧਰਾਵਾਂ ਵਗ ਟੁਰੀਆਂ ਨੇ, ਏਦਾਂ ਜਾਪਦਾ ਜਿਵੇਂ ਅੱਠਵਾਂ ਸਮੁੰਦਰ ਖੂਨ ਦਾ ਵਹਿ ਟੁਰਿਆ ਹੋਵੇ।
ਮਰੇ ਪੁੰਜ ਘੋਰੇ ਤਮੰਗ ਮੋਟ ਘੋਰੇ,
ਘੋੜੇ ਮਰ ਗਏ ਨੇ ਤੇ ਬਹੁਤ ਜਿਆਦਾ ਮੋਟਾ ਘੋਰ ਹਨੇਰਾ ਹੈ।
ਦਿਖੇ ਹੋਏ ਨਾ ਆਗੇ ਲਖੇ ਅੰਗ ਲਾਗੇ,
ਅੱਗੇ ਨਜ਼ਰ ਹੀ ਨਹੀਂ ਆਉਂਦਾ ਕੁਝ, ਜਦੋਂ ਗੋਲੀ ਵੱਜਦੀ ਆ ਉਦੋਂ ਪਤਾ ਲੱਗਦਾ ਵੀ ਗੋਲੀ ਵੱਜ ਗਈ, ਪਹਿਲਾਂ ਕੁਝ ਨਜ਼ਰ ਹੀ ਨਹੀਂ ਆਉਂਦਾ।
ਚਲੇ ਬੇਗ ਜੋਈ ਗਿਰੇ ਲਾਗ ਸੋਏ,
ਜਾਂ ਕੋਈ ਤੀਰ ਵੱਜਦਾ ਜਾਂ ਨੇਜਾ ਜਾਂ ਕਿਰਪਾਨ ਵੱਜਦੀ ਫੇਰ ਇਹਨਾਂ ਨੂੰ ਪਤਾ ਲੱਗਦਾ ਹੈ।
ਕਿਤੇ ਕਾਏ ਖਾਏ ਕਹੇ ਹਾਏ ਹਾਏ,
ਏਦਾਂ ਕਾਏ ਖਾ ਕੇ ਜੋ ਮੂੰਹ ਤੋਂ ਹਾਏ ਹਾਏ ਕਰਦੇ ਹਨ।
ਚਾਹੇ ਕੋਈ ਭਾਗੇ ਨਾ ਸੂਝੇ ਸੋ ਆਗੇ,
ਕਈ ਦੌੜਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੁਝ ਸੁਝਦਾ ਨਹੀਂ, ਕੋਈ ਰਸਤਾ ਨਹੀਂ ਨਜ਼ਰ ਆਉਂਦਾ।
ਵਿਸਾਲੇ ਉਜਾਰਾ ਨਾ ਪੰਥੇ ਨਿਆਰਾ,
ਨਾ ਹੀ ਕੋਈ ਨਜ਼ਰ ਆਉਂਦਾ ਰਸਤਾ ਤੇ ਨਾ ਹੀ ਕਿਤੇ ਕੋਈ ਚਾਨਣਾ ਕੋਈ ਪ੍ਰਕਾਸ਼ ਨਜ਼ਰ ਆਉਂਦਾ।
ਭਾਗ ਜਾਵੇ ਨਹੀਂ ਭੇਵ ਪਾਵੇ,
ਕਿੱਧਰ ਜਾਈਏ ਭੱਜ ਕੇ ਭੇਦ ਹੀ ਨਹੀਂ ਪਤਾ ਲੱਗ ਰਿਹਾ, ਰਸਤਾ ਹੀ ਨਹੀਂ ਪਤਾ ਲੱਗ ਰਿਹਾ, ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਪਿੱਛੋਂ ਜਿੱਧਰੋਂ ਆਏ ਆ ਉਹ ਰਸਤਾ ਕਿਹੜਾ। ਇਹੋ ਜੇ ਘੁੰਮ ਗਏ ਉਲਝ ਗਏ, ਨਾ ਪਿਛਲਾ ਪਾਸਾ ਸੁੱਜਦਾ ਨਾ ਅਗਲਾ ਪਾਸਾ ਸੁੱਜਦਾ ਹੈ।
ਹੋਏ ਲਚਾਰਾ ਖਰੇ ਖਾਏ ਮਾਰਾ,
ਫਿਰ ਆਖਰਕਾਰ ਲਚਾਰ ਹੋ ਕੇ ਖਲੋਤੇ ਮਾਰ ਖਾ ਰਹੇ ਨੇ।
ਨਾ ਹੱਥੇ ਉਠਾਵੇ ਨਾ ਗੋਲੀ ਚਲਾਵੇ,
ਨਾ ਹੱਥ ਚੁੱਕਦੇ ਨੇ ਨਾ ਗੋਲੀ ਚਲਾਉਂਦੇ ਨੇ।
ਵਹੀ ਬਾਯੂ ਸੀਰੀ ਮਾ ਸੀਤ ਗਿਰੀ,
ਸ਼ੇਰ ਠੰਡੀ ਹਵਾ ਚੱਲ ਰਹੀ ਹੈ ਜਿਹਦੇ ਨਾਲ ਸਰੀਰ ਨੂੰ ਹਵਾ ਚੀਰਦੀ ਜਾ ਰਹੀ ਹੈ।
ਲਗੀ ਦੇ ਮਾਈ ਸਹੀ ਜਾਏ ਨਾਈ,
ਇਹੋ ਜੀ ਠੰਡੀ ਹਵਾ ਸਰੀਰ ਨੂੰ ਲੱਗਦੀ ਹੈ ਕਿ ਸਹੀ ਨਹੀਂ ਜਾ ਰਹੀ।
ਪੁਕਾਰੇ ਕਹੰਤੇ ਕਰਾ ਮਾਤ ਮੰਤੇ,
ਤੇ ਫਿਰ ਪੁਕਾਰਾ ਕਰਦੇ ਤੁਰਕ ਤੇ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਗੁਰੂ ਕਰਾ ਮਾਤੀ ਆ, ਵੇਖੋ ਉਹਨੇ ਕਰਾ ਮਾਤ ਕਰ ਦਿੱਤੀ ਹੈ। ਉਹਨੇ ਕਰਾਮਾਤ ਵਿਖਾ ਦਿੱਤੀ ਹੈ।
ਗੁਰੂ ਪੌਨ ਪ੍ਰੇਰੀ ਕਬੈ ਯੋ ਨਾਹਿਰੇ,
ਕਹਿੰਦੇ ਲੱਗਦਾ ਗੁਰੂ ਨੇ ਆਪਣੀ ਕਰਾਮਾਤ ਨਾਲ ਹਵਾ ਪ੍ਰੇਰੀ, ਨਹੀਂ ਤਾਂ ਅੱਜ ਤੋਂ ਪਹਿਲਾਂ ਤੇ ਕਦੇ ਇੰਨੀ ਠੰਡੀ ਹਵਾ ਚੱਲਦੀ ਨੀ ਵੇਖੀ।
ਕਬੈ ਸੁਣ ਕੀਨੇ ਪਏ ਓ ਜਹੀ,
ਕਹਿੰਦੇ ਸਾਰੇ ਹੀ ਸੁਣ ਕਰ ਦਿੱਤੇ ਨੇ, ਸਾਰਿਆਂ ਦਾ ਹੀ ਬਲ ਖਤਮ ਹੋ ਗਿਆ।
ਕਹੋ ਕੌਣ ਵੀਰਾ ਸਹਾਰਾ ਸਮੀਰ,
ਕੌਣ ਇਹੋ ਜਿਹਾ ਵੀਰ ਜਿਹੜਾ ਇੰਨੀ ਠੰਡੀ ਹਵਾ ਨੂੰ ਚੱਲ ਸਕੇ।
ਲੜੈ ਫੇਰ ਜੁਦਨ ਕਰੇ ਸ਼ਸਤਰ ਸੁਦਨ,
ਕਹਿੰਦੇ ਕੌਣ ਅੱਗੇ ਜਾ ਕੇ ਲੜੇ ਤੇ ਕਿਹੜਾ ਸ਼ਸਤਰਾਂ ਦੀ ਸੋਝੀ ਕਰੇ।
ਕਰਿਓ ਕ੍ਰੋਧ ਪਾਰੇ ਸਭੀ ਆਨ ਮਾਰੇ,
ਕਹਿੰਦੇ ਠੰਡ ਨਹੀਂ ਮਾਰ ਦਿੱਤਾ ਸਾਰਿਆਂ ਨੂੰ, ਠੰਡ ਕਰਕੇ ਸਰਦੀ ਕਰਕੇ ਸਾਰੇ ਮਾਰੇ ਗਏ ਨੇ।
ਸੁਣੇ ਕੌਣ ਬਾਣੀ ਪਰੀ ਧੂਮ ਤਾਨੀ,
ਹੁਣ ਗੱਲਾਂ ਤਾਂ ਕਰਦੇ ਨੇ ਪਰ ਸੁਣੇ ਕੌਣ ਇੱਕ ਦੂਜੇ ਦੀ, ਉੱਚੀ ਉੱਚੀ ਬੋਲਦੇ ਤਾਂ ਹੈਣ ਪਰ ਸੁਣੇ ਕੌਣ ਇਹੋ ਜਿਹੀ ਧੂਮ ਮਚੀ ਹੋਈ ਹੈ।
ਦੋਏਰਾ ਗੁਰ ਆ ਗਿਆ ਤੇ ਸੀਤ ਬਾ ਸਕੈ ਨਾ ਸ਼ਸਤਰ ਉਠਾਏ,
ਸਤਿਗੁਰਾਂ ਦੀ ਆਗਿਆ ਨਾਲ ਇਹੋ ਜਿਹੀ ਸ਼ੀਤ ਲਹਿਰ ਚੱਲੀ, ਠੰਡੀ ਸ਼ੀਤਲ ਹਵਾ ਚੱਲੀ ਹੈ ਕਿ ਕਿਸੇ ਕੋਲੋਂ ਅੱਗੋਂ ਸ਼ਸਤਰ ਚੁੱਕਿਆ ਨਹੀਂ ਗਿਆ।
ਤਨ ਕੰਪਤ ਬਾਜਤ ਦਸਨ ਭੈ ਬੇਬਸ ਪਛਤਾਏ,
ਤਨ ਕੰਬਦਾ ਤੇ ਦੰਦ ਵੱਜਦੇ ਨੇ, ਦੰਦੋੜਿੱਕੀ ਹੁੰਦੀ ਹੈ ਤੇ ਬੇਬਸ ਹੋ ਕੇ ਪਛਤਾਉਂਦੇ ਨੇ, ਕਿਹੜੀ ਮਾੜੀ ਸੈਨ ਸੀ ਜਦੋਂ ਚੜ ਕੇ ਆਏ, ਕਿਹੜੀ ਮਾੜੀ ਘੜੀ ਸੀ ਜਦੋਂ ਚੜ ਕੇ ਆਏ।
ਉਤੇ ਸੈਨ ਸਰਦਾਰ ਜੇ ਰਹੇ ਪਿਛਾੜੀ ਸੋਏ,
ਜਿਹੜੇ ਜਰਨੈਲ ਆਏ ਸੀ ਨਾ ਦੋ ਗੁੱਲ ਖਾਂ ਤੇ ਭੀਖਣ ਖਾਂ, ਉਹ ਨੀ ਅੱਗੇ ਆਏ, ਉਹ ਆਪ ਪਿੱਛੇ ਹੀ ਰਹੇ ਤੇ ਫੌਜਾਂ ਨੂੰ ਅੱਗੇ ਢੋ ਕੇ ਲੜਾਉਂਦੇ ਰਹੇ।
ਉਹ ਲਸ਼ਕਰ ਅਗਰ ਨਿਜ ਥਕਤ ਚੁਦਤ ਠਰ ਜੋਏ,
ਉਹ ਲਸ਼ਕਰ ਅੱਗੇ ਭੇਜਿਆ ਜਿਹੜਾ ਥੱਕਿਆ ਹੋਇਆ ਠਰਿਆ ਹੋਇਆ ਭੁੱਖਿਆ ਸੀ, ਉਹ ਲਸ਼ਕਰ ਅੱਗੇ ਢੋ ਦਿੱਤਾ ਮਰਨ ਵਾਸਤੇ, ਆਪ ਪਿੱਛੇ ਖਲੋਤੇ ਰਹੇ।
ਭਾਜੀ ਉਹ ਲੜਿਓ ਨਾ ਲੱਖ ਪਰ ਉਤੋਂ ਅੰਧੇਰਾ ਪੀਣ,
ਹੁਣ ਤਾਂ ਭਾਜੀ ਪੈ ਗਈ, ਹੁਣ ਤਾਂ ਲੜਨ ਵਾਲੇ ਪਾਸੇ ਕਿਸੇ ਦਾ ਖਿਆਲ ਹੀ ਨਾ ਰਿਹਾ, ਹੁਣ ਤਾਂ ਸਾਰੇ ਕਹਿੰਦੇ ਜੀ ਪਾਲਾ ਪੈ ਰਿਹਾ ਮਰ ਰਹੇ ਆ, ਹਨੇਰੇ ਚ ਕੁਝ ਨਜ਼ਰ ਨਹੀਂ ਆ ਰਿਹਾ।
ਸੈਨਾਪਤੀ ਬਾਚੇ ਸਕਲ ਸੈਨਾ ਪ੍ਰਾਨ ਬਹੀਨ,
ਆਖਰਕਾਰ ਲੜਦਿਆਂ ਲੜਦਿਆਂ ਜਿੰਨੀ ਸੈਨਾ ਸੀ ਸਾਰੀ ਮਾਰੀ ਗਈ 8000 ਦੀ 8000, ਸਿਰਫ ਜਿਹੜੇ ਦੋ ਜਰਨੈਲ ਸੀ ਉਹ ਹੀ ਬਚ ਗਏ ਜਿਹੜੇ ਪਿੱਛੇ ਖਲੋਤੇ, ਬਾਕੀ ਤਕਰੀਬਨ ਸਾਰੇ ਮਾਰੇ ਗਏ।
ਕਹੋ ਕਾ ਲਗ ਨਿਬਲਤਾ ਭਈ ਜੋ ਤੁਰਕ ਨਮਾਏ,
ਕਹਿੰਦੇ ਇਹਨਾਂ ਦੀ ਜਿਹੜੀ ਨਿਰਬਲਤਾ ਆਈ ਆ ਕਿੱਥੋਂ ਤੱਕ ਦੱਸੀਏ, ਜਿਹੜੀ ਇਹਨਾਂ ਤੁਰਕਾਂ ਦੀ ਦਸ਼ਾ ਹੋਈ ਹੈ, ਇਹਨਾਂ ਦੀ ਹਾਲਤ ਹੋਈ ਹੈ, ਉਹ ਕਿੱਥੋਂ ਤੱਕ ਬਿਆਨ ਕਰਕੇ ਦੱਸੀਏ।
ਭਾਜੇ ਗਏ ਨਾ ਮੁੜ ਲੜੇ ਖਰੇ ਖਰੇ ਮਰ ਜਾਏ,
ਕਹਿੰਦੇ ਭੱਜੇ ਗਏ ਤੇ ਮੁੜ ਕੇ ਨੀ ਲੜਿਆ ਕੋਈ, ਅੱਗੇ ਖਲੋਤੇ ਖਲੋਤੇ ਹੀ ਮਾਰੇ ਜਾ ਰਹੇ ਨੇ।
ਸ਼੍ਰੀ ਸਤਿਗੁਰ ਕੀ ਸੈਨ ਗਨ ਸੁਣੀ ਅਵਾਈ ਪੋਰ,
ਇਧਰ ਸੁਣਿਆ ਇਹਨਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਫੌਜਾਂ ਹਨ,
ਮਾਰੇ ਸੁਗਮ ਨਾ ਕੁਛ ਲੜੇ ਔਰ ਪ੍ਰਮੋਦ ਬੋ ਸੂਰ।
ਸੂਰਮੇ ਬੜੇ ਖੁਸ਼ ਹੋਏ, ਕਹਿੰਦੇ ਵੇਖੋ ਜਿਹੜੇ ਗਿਲਜੇ ਕਹਿੰਦੇ ਸੀ ਅਸੀਂ ਦੂੰਬਾ ਦੂੰਬਾ ਖਾ ਜਾਂਦੇ ਹਾਂ ਤੇ ਸਾਡੇ ਨਾਲ ਕੋਈ ਲੜ ਹੀ ਨਹੀਂ ਸਕਦਾ, ਉਹ ਤਾਂ ਵੇਖਦਿਆਂ ਸੌਖੇ ਢੰਗ ਨਾਲ ਹੀ ਮਾਰੇ ਗਏ, ਉਹਨਾਂ ਚੋਂ ਕੋਈ ਲੜਨ ਜੋਗਾ ਨਹੀਂ ਰਿਹਾ।
ਸਭ ਤੋਂ ਸਵਸ਼ਟ ਹਜ਼ਾਰ ਪੱਟ ਮਰੇ ਅੰਧੇਰੇ ਮਾਏ,
ਖਾਲਸਾ ਜੀ ਏਦਾਂ 7000 ਪਹਿਲਾਂ ਤੇ 8000 ਫਿਰ ਦੁਬਾਰਾ ਜਿਹੜਾ ਦਲ ਭੇਜਿਆ ਇਹ ਸਾਰੇ ਮਾਰੇ ਗਏ।
ਲੱਲਾ ਬੇਗ ਤੋ ਤਿਗ ਸੁਧ ਗਈ ਲਰਤ ਸੁਪਾਟਿਆ ਬਨਾਏ,
ਲੱਲਾ ਬੇਗ ਕੋਲ ਖਬਰ ਪਹੁੰਚੀ, ਲੱਲਾ ਬੇਗ ਜੀ ਜਿਹੜੀ 8000 ਫੌਜ ਅੱਗੇ ਭੇਜੀ ਸੀ ਉਹ ਵੀ ਮਾਰੀ ਗਈ ਹੈ। 15000 ਸੂਰਮੇ ਤਕਰੀਬਨ ਪਹਿਰ ਡੇਢ ਪਹਿਰ ਚ ਸਾਰੇ ਮਾਰੇ ਗਏ।
ਜਾਣੇ ਪਰੇ ਨਾ ਭੱਜ ਗਏ ਕਿਦੋਂ ਮਰੇ ਰਣ ਖੇਤ,
ਉਹ ਕਹਿੰਦੇ ਜੀ ਹਨੇਰਾ ਆਇਆ ਸਾਡਾ ਅੰਦਾਜ਼ਾ ਹੈ ਵੀ ਮਾਰੇ ਗਏ ਨੇ ਪਰ ਇਹ ਵੀ ਨਹੀਂ ਪਤਾ ਵੀ ਕਿਤੇ ਨੱਠ ਕੇ ਬਚ ਵੀ ਗਏ ਹੋਣ, ਹਨੇਰੇ ਚ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਨੱਠ ਗਏ ਨੇ ਜਾਂ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਇਹਦੇ ਬਾਰੇ ਨਹੀਂ ਪਤਾ। ਲੱਲਾ ਬੇਗ ਜੀ
ਛੁੱਟ ਤੇ ਨਾ ਤੁਪ ਕਰਨਾ ਸ਼ੋਰ ਹੈ ਬਕੈ ਨਾ ਕ੍ਰੋਧ ਸਮੇਤ,
ਜੇ ਹੁੰਦੇ ਤੇ ਆਵਾਜ਼ ਆਉਂਦੀ ਗੋਲੀਆਂ ਚੱਲਦੀਆਂ ਮੂੰਹ ਤੋਂ ਕੁਝ ਬੋਲਦੇ ਪਰ ਉਹਨਾਂ ਤੇ ਸ਼ਾਂਤੀ ਵਰਤ ਗਈ ਆ ਉੱਥੇ ਤਾਂ, ਉਹ ਤਾਂ ਹੁਣ ਪਤਾ ਹੀ ਨਹੀਂ ਲੱਗ ਰਿਹਾ ਨਾ ਉੱਥੇ ਕੋਈ ਗੋਲੀ ਚੱਲਦੀ ਆ ਨਾ ਕੋਈ ਮੂੰਹ ਤੋਂ ਕੋਈ ਮਾਰ ਲੋ ਕਹਿੰਦਾ, ਕਹਿੰਦੇ ਏਦਾਂ ਦੀ ਸ਼ਾਂਤੀ ਵਰਤ ਗਈ ਹੈ।
ਲੱਲਾ ਬੇਗ ਕਾਬਲ ਪਤੀ ਸੁਣਤ ਬਾਕ ਬਿਸਮਾਏ,
ਤੰਗ ਰਹਿ ਗਿਆ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਲੱਲਾ ਬੇਗ ਦੇ, ਹੈ 8000 फौज होर मारी गई, एकदम हैरान हो गया।
10000 पंच सरपट कांप होते जाए,
15000 सिपाही एकदम गर्क हो गए ने, किते उत्थे पताल तां नहीं बन गया कि विच्चे ही डिग गए होण। कहिंदा हैरान हो गया लल्ला बेग कि 15000 सूरमे एकदम किथे चले गए।
तिमरिया दिक सूझत नहीं रहत न ब्रिंद मशाल,
क्योंकि हनेरे च कुछ सुझदा नहीं, मशाला बालदे ने फिर बुझ जांदियां ने।
ताक तुपक गन को हतै मर्द के बूझत काल,
कहिंदे जिते किते मशाल बलदी उत्थे बंदूक तक के गोली सिख मारदे ने, मशाल वाला ही मार दिंदे ने, ते नाल ही मशाल भी बुझ जांदी है।
भयो ना छो जंग कुछ सोचत अत चित माए,
सोचदा कहिंदे कोई चंगा जंग नहीं होया, कोई चंगी गल नहीं हुई कि 15000 सूरमे निपट गए।
भगनी नंदन टिगियो तो काबल बेग जो आए,
एदा भैण दा लड़का एदा भाणजा सी लल्ला बेग दा, बड़ा जरनैल सी, ओह वी एदा नां सी काबल बेग, ओ कोल खड़ा सी।
कयो सीत अत शै पर निकसत हाथ न कुवे,
कहण लगा काबल बेग शीत बड़ी पै रही है। काबल बेग भी बोलिया कहिंदा हां मामा जी बड़ी भारी ठंड पै रही है, ठंड नाल हाथ नहीं बाहर निकलदे।
भए बेवस कित भाग गए कह सगरे मृतु,
किते बेबस हो गए ने जा किते भज गए ने, किते जाके लुक गए ने जेडे अगे भेजे सन।
दिवस चढ़े जब जंग की आछी बिद तब ठान,
कहिंदा रात नू जंग करना चंगा नहीं, हुण तां जदों दिन चढ़ेगा उदों ही जंग करन दी विधि चंगी होवेगी।
कह लै कै मारै दे नहीं गुर जान,
जा फड़ लवांगे जा गुरु नू मार देंगे, जान नहीं देवांगे।
सोर ठा आयो कंबर बेग इतने मैं सब सुन कयो,
ये गल्लां कर रहे से इन्हें नू कंबर बेग भी आ गए, इन्हां दे कोल आ के गल्लां सुनदा बोलिया।
क्यों ना हृदय उद बेग तार तो सुख सो थेरा,
कहिंदा जी क्यों नहीं कुछ उत्साह कर दे, तुसी क्यों इत्थे आलस जा तार के खलोते हुए हो।
आए पर गुरसैन तुम ते कुछ हुए नहीं,
गुरु दे सूरमिया ने आन पैना तुहाडे कोल, उन्हां दा कुछ भी बिगाड़िया नहीं जाना।
पथ दे जम ऐन जिम लश्कर आगे हती,
उन्हां सारिया नू मार के जमपुरी भेज देना जिवें पहले मारे ने।
काट तो तुम को जाए लापुर लग मित है नहीं,
एहो जे सूरमे ने गुरु दे भी उन्हां ने वड़दिया तुहानू लाहौर तक लै जाना, लाहौर तक छड के आने, उत्थे जाके भी उन्हां ने नहीं रुकना वड़न तो।
क्यों ना करती उपाय जब लग हिया न आवे,
क्यों नहीं उपाय कर दे जदों तक कोई इत्थे नहीं आउंदे।
भले आए है लैन निकटरे भी जाए है,
कंबर बेग कहिंदा चंगा लल्ला बेग भरा जी तुसी घोड़े लैण आए सी गुरु कोलो, एदां लगदा जिहड़े अपने कोल ने भी नहीं रहने, होर लैण तां आपां की आए हां।
करहो प्राणन दैन मोको इमदृतावे,
मैनू तां एदां नजर आउंदा वी तुहानू हुण अपने प्राण ही देने पैणे ने, हुण तां मौत आई समझो।
सुन सोच सुन सचिंत चित होए लला बेग कुछ मौन धर,
ये सुन के ना कंबर बेग दियां गल्लां ते लला बेग थोड़ा जिहा चिंता तुर सचिंत हो गया, सोचदा कोई मुंह तो बोलिया नहीं जा रहा।
गयो चैत गुर सोए जमते गयो सुजावे,
कहिंदे गुरु साहब नू फड़ना चाहुंदा है पर लला बेग ये नहीं जानदा कि जम ने इनू फड़ लेना है, ए तां गुरु साहब नू की फड़ेगा, जम ने नू फड़ लेना है, मौत ने नू पकड़ लेना है।